ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨ ਪਤਤ ਪਾਵਨ ਨ ਤੋਸਰ ਮੋਸੋ ਨ ਪਤਤ ਪਾਵਨ ਨ ਤੋਸਰ ਮੋਸੋ ਬੇਕਾਰੀ ਨ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤ ਲਿਓਟ ਤੁਹਾਰੀ ਫਰੀਦਾ ਕਾਲੇ ਮੈਂਡੇ ਕੱਪੜੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ ਸੁਗੁਣ ਹੀ ਭਰਿਆ ਮੈਂ ਫਿਰਾਂ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਜਨਮ ਬਿਛੜੇ ਥੇ ਮਾਧੋ ਜਨਮ ਤੁਮਾਰੇ ਲਿਖੇ
ਬਹੁਤ ਜਨਮ ਬਿਛੜੇ ਥੇ ਮਾਧੋ
ਜਨਮ ਵਿੱਚ बिछड़े थे माधु एहो जन्म तुम्हारे लेके जन्म बिछड़े थे एहो जन्म तुम्हारे लेके जिन्हां दी जीभ ही नहीं बोलदी उन्हां दा मन कदों बोलेगा। कल अर्ज कीती सी रसना कादे वास्ते मिली है, ये साडी जीभ दा असली कर्म है। दुनियावी गल्लां बातां करदिआं दुनियावी गीत गाउंदिआं जीभ कदे रजदी नहीं, पर आओ इहनू चंगे पासे लाईए। सारे जतन करो अज जीभ तों संगत विच मिल के बोलीए, कदे मन वी जरूर बोलेगा। आओ खाखीए सारे जन्म तुम्हारे लिखे जन्म तुम्हारे लिखे तुम्हारे लिखे जन्म तुम्हारे लिखे
जन्म तुम्हारे
बिछड़े थे माधो एहो जन्म तुम्हारे लेके बहुत जन्म बिछड़े थे जन्म तुम्हारे लेके सर दीन दयाल न तुम सर अब पतियार क्या कीजे बचनी तोर मोर मन माने जन को पूरन दीजे हम बल बल जाओ रमैया कारण कारण कवन अबोल रहाओ बहुत जन्म बिछड़े थे माधो एहो जन्म तुम्हारे लिखे कह रविदास आस लग जीवो चिर पयो दर्शन देखे कई जन्म पै कीट पतंगा कई जन्म गजमीन कुरंगा कई जन्म पंखी सर्प होयो। कई जन्म है वर वृख जोयो, मिल जगदीश मिलन की बरिया। चरंकाल एह देह संझरिया, बहुते जुग फिरद्यां फिरद्यां, बहुते जुग फिरद्यां फिरद्यां, मानस दे ही मिल गई बहुते जुग फिरद्यां फिरद्यां, जुग फिरद्यां फिरद्यां, मानस दे ही मिल गई जी बहुते जुग फिरद्यां, बहुते जुग फिरद्यां फिरद्यां, हार के जन्म अमोलक हीरा। तुरजी नहार के जन्म अमोलक हीरा, जन्म अमोल उर्जीना हार के जन्म अमोल के हीरा। जन्म तो लंब है और फल फल पाके पोए गिर है, परम सत्कार योग सतगुरां दी सजी नवाजी गुरु प्यारी गुरु सवारी सतगुरां दा खास रूप गुरु खालसा सतसंग जी दूरों नेड़ों चल के सर्वे कायनात सरकार कुल आलम धन गुरु ग्रंथ साहिब महाराज सच्चे पातशाह दे पावन चरणा विच बैठन दा सुभाग समा प्राप्त होया है। सब तो पहला पटने दे माही नीले दे शाह असवार सतगुरु तेग बहादुर जी दे लखते जिगर माता गुजरी जी दे नूजे नूरे नजर सरबंस दानी पंथ दे बानी नासरो मनसूर एज दी मंजूर बादशाह दरवेश आजादी दे सच्चे सुचे आशिक साहिब सतगुरु धन गुरु गोबिंद सिंह साहब जी दी बख्शिश दोहराओ। ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਕਲਯੁਗ ਦੇ ਇਸ ਸਮੇਂ ਵਿੱਚ ਮਹਾਰਾਜ ਨੇ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਕਾਫੀ ਸਮੇਂ ਤੋਂ ਮਰ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਕੁਛ ਪ੍ਰੇਮੀ ਇੱਦਾਂ ਦੇ ਵੀ ਹੋਣਗੇ, ਆ ਰਹੇ ਨੇ, ਕਈਆਂ ਨੇ ਅਜੇ ਆਉਣਾ, ਕਈ ਅੱਧਾ ਘੰਟਾ ਪਹਿਲਾਂ ਆਏ ਨੇ, ਕਈ ਚਾਰ ਚਾਰ ਪੰਜ ਪੰਜ ਘੰਟਿਆਂ ਦੇ ਆ ਕੇ ਬੈਠੇ ਨੇ ਇੱਥੇ। ਲਾਹਾ ਹੀ ਆ, ਕੀ ਕਵਾਂਗੇ, ਉਹਨਾਂ ਨੇ ਦੋ ਘੰਟੇ ਲਾਹਾ ਲਿਆ ਨਹੀਂ, ਉਹ ਜਦੋਂ ਆਪਣੇ ਘਰੋਂ ਚੱਲੇ ਸੀ ਉਦੋਂ ਤੋਂ ਹਾਜ਼ਰੀ ਗੁਰੂ ਨਾਨਕ ਦੇ ਘਰ ਵਿੱਚ ਲੱਗਣੀ ਸ਼ੁਰੂ ਹੋ ਗਈ ਸੀ।
ਸ੍ਰੀ ਅਕਾਲ।
ਜਦੋਂ ਅਸੀਂ ਘਰੋਂ ਪਹਿਲਾਂ ਕਦਮ ਪੁੱਟਨੇ ਆ ਨਾ ਪਿਆਰਿਓ, ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਨਾਲ ਦੀ ਨਾਲ। ਔਰ ਇੱਥੇ ਹੀ ਬਸ ਨਹੀਂ, ਵੀ ਅਸੀਂ ਜਾ ਰਹੇ ਹਾਂ ਗੁਰੂ ਘਰ ਦੇ ਵੇਦ ਵਿਆਸ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖੋ ਇੱਕ ਕਦਮ ਪੁੱਟੋਗੇ, ਮਹਾਰਾਜ ਤੁਹਾਡੇ ਵਾਸਤੇ ਕਰੋੜਾਂ ਕਦਮ ਪੁੱਟਣਗੇ। ਤੁਸੀਂ ਇੱਕ ਵਾਰੀ ਵਾਹਿਗੁਰੂ ਆਖੋਗੇ, ਇੱਕ ਵਾਰੀ ਉਹਨੂੰ ਯਾਦ ਕਰੋਗੇ, ਉਹ ਤੁਹਾਨੂੰ ਕਰੋੜਾਂ ਵਾਰੀ ਯਾਦ ਕਰਨਗੇ। ਤੁਸੀਂ ਇੱਕ ਕੌਡੀ ਮੱਥਾ ਟੇਕੋਗੇ ਨਾ ਕੌਡੀ, ਤੇ ਮਹਾਰਾਜ ਖਜ਼ਾਨੇ ਭਰਪੂਰ ਕਰ ਦੇਣਗੇ। ਪਰ ਹਾਂ, ਇਹ ਗੱਲ ਪ੍ਰੇਮ ਹੋਵੇ। ਤੁਰੇ ਆ ਘਰੋਂ, ਲਾਹਾ ਲੈਣ ਚੱਲੇ ਆ, ਮੇਲਾ ਵੇਖਣ ਨਹੀਂ ਚੱਲੇ, ਇਹ ਭਾਵਨਾ ਨਾ ਹੋਵੇ। ਜਦੋਂ ਅਸੀਂ ਘਰੋਂ ਤੁਰੀਏ, ਇੱਛਾ ਇਹ ਹੋਵੇ ਵੀ ਅੱਜ ਮੈਂ ਚੱਲਿਆ ਤੇ ਕੁਝ ਖੱਟ ਕੇ ਲਿਆਵਾਂਗਾ। ਘਰ ਵਾਲੀ ਨੇ ਪੁੱਛਣਾ, ਬੱਚਿਆਂ ਨੇ ਪੁੱਛਣਾ, ਪਿੰਡ ਵਾਲਿਆਂ ਨੇ ਪੁੱਛਣਾ ਵੀ ਟਰਾਲੀ ਰਾਤ ਗਈ ਤੇ ਸੀ, ਤੂੰ ਲਿਆਇਆ ਕੀ ਉੱਥੇ, ਕੀ ਲੈ ਕੇ ਆਏ ਭਾਈ? ਕੁਛ ਲੈ ਕੇ ਜਾਣਾ, ਜੇ ਖਾਲੀ ਆਏ ਖਾਲੀ ਚਲੇ ਗਏ ਫਿਰ ਕੀ ਫਾਇਦਾ? ਕੀ ਲੈ ਕੇ ਜਾਣਾ? ਪ੍ਰਸ਼ਾਦ ਲੈ ਕੇ ਜਾਣਾ, ਪ੍ਰਸ਼ਾਦ ਲੈ ਜਾਓ। ਕੀ ਲੈ ਕੇ ਜਾਣਾ? ਅਸੀਂ ਪ੍ਰਸ਼ਾਦ, ਠੀਕ ਆ ਗੁਰੂ ਘਰੋਂ ਪ੍ਰਸ਼ਾਦ ਮਿਲਦਾ, ਅਸੀਂ ਪ੍ਰਸਾਦ ਲੈ ਕੇ ਜਾਣਾ। ਪ੍ਰਸਾਦ ਕੀ ਹੈ? ਕਿਰਪਾ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਇੱਕ ਪ੍ਰਸ਼ਾਦ ਹੁੰਦਾ, ਪੈਰ ਚ ਬਿੰਦੀ ਲੱਗ ਗਈ, ਇੱਕ ਪ੍ਰਸਾਦ ਹੁੰਦਾ, ਫਰਕ ਹੈ। ਜੋ ਵੀ ਬਖਸ਼ਿਸ਼ ਹੋਣੀ ਹੈ ਉਹਦੀ ਕਿਰਪਾ ਨਾਲ ਹੋਣੀ, ਕੋਈ ਗੁਣ ਪੱਲੇ ਬੰਨ ਕੇ ਲੈ ਕੇ ਜਾਣਾ। ਜੇ ਆਈਏ ਉਦੋਂ ਅਸੀਂ ਕੁਝ ਹੋਰ ਹੋਈਏ, ਜਦੋਂ ਇੱਥੋਂ ਜਾਈਏ ਉਦੋਂ ਕੁਝ ਹੋਰ ਹੋਈਏ। ਵਾਹਿਗੁਰੂ, ਧਿਆਨ ਦੇਣਾ, ਗੁਰੂ ਨਾਨਕ ਦਾ ਘਰ ਐਸਾ, ਅੱਜ ਤੱਕ ਅਸੀਂ ਸਭ ਨੇ ਸੁਣਿਆ ਕਿ ਕਾਲੇ ਕਾਂ ਆਉਂਦੇ ਸੀ, ਅੰਮ੍ਰਿਤਸਰ ਸਰੋਵਰ ਸੀ ਜਿੱਥੇ ਅੱਜ ਹੈ, ਉੱਥੇ ਛੱਪੜੀ ਸੀ, ਤੇ ਕਹਿੰਦੇ ਕਾਲੇ ਕਾਂ ਆਉਣ ਤੇ ਨਿਕਲਣ ਵਗਲੇ ਬਣ ਬਣ ਕੇ, ਕਾਲੇ ਕਾਂ ਆਉਣ ਤੇ ਨਿਕਲਣ ਹੰਸ ਬਣ ਬਣ ਕੇ, ਰੰਗ ਚਿੱਟਾ ਹੋ ਜਾਂਦਾ ਸੀ ਉਹਨਾਂ ਦਾ। ਆਪਾਂ ਕਿੰਨੀ ਵਾਰੀ ਸਾਖੀ ਸੁਣੀ ਹੈ ਵੀ ਰਜਨੀ ਗਈ ਤੇ ਰਜਨੀ ਦੇ ਪਤੀ ਨੇ ਵੇਖਿਆ ਵੀ ਇਹ ਕਾਲੇ ਕਾਵਾਂ, ਜਦੋਂ ਰੰਗ ਇਹਨਾਂ ਦਾ ਚਿੱਟਾ ਹੋ ਸਕਦਾ ਤੇ ਮੈਂ ਨਹੀਂ ਹੋ ਸਕਦਾ, ਕਹਿੰਦੇ ਉਹ ਵੀ ਵਿੱਚ ਵੜ ਗਿਆ, ਉਹਦਾ ਕੋੜ ਦੂਰ ਹੋ ਗਿਆ। ਹੁਣ ਇਹ ਆ ਸਾਖੀ। ਸਾਖੀ ਦਾ ਮਤਲਬ ਹੁੰਦਾ ਅਸੀਂ ਸਿੱਖਿਆ ਲਈਏ ਗੁਰਮੁਖਾਂ ਦੇ ਜੀਵਨ ਤੋਂ। ਕਾਲੇ ਕਾਂ ਚਿੱਟੇ ਹੋ ਹੋ ਨਿਕਲਦੇ ਨੇ, ਗੁਰੂ ਦੇ ਪਿਆਰ ਵਾਲੇ ਨੇ ਨਾ ਜਿਹੜੇ, ਉਹਨਾਂ ਨੇ ਵੀ ਬਾਣੀ ਦੇ ਸਤ ਸੰਗਤ ਰੂਪੀ ਆ ਸਰੋਵਰ ਦੇ ਵਿੱਚ ਚੁੱਭਾ ਮਾਰਨਾ ਆਏ ਸੀ, ਕਾਲੇ ਮਨ ਲੈ ਕੇ ਚਿੱਟੇ ਕਰਕੇ ਚਲੇ। ਰੰਗ ਸਾਫ਼ ਹੋਵੇ ਕੋਈ ਵੱਡੀ ਗੱਲ ਨਹੀਂ, ਰੰਗ ਚਿੱਟਾ ਹੋ ਜਾਣਾ ਠੀਕ ਆ, ਰੱਬ ਦੀ ਦਾਤ ਆ ਜੇ ਕਿਸੇ ਦਾ ਰੰਗ ਚਿੱਟਾ ਹੋਵੇ, ਪਰ ਬਖਸ਼ਿਸ਼ ਉਹਨਾਂ ਤੇ ਜਿਨ੍ਹਾਂ ਦਾ ਮਨ ਵੀ ਚਿੱਟਾ ਹੋਵੇ। ਰੰਗ ਕਾਲਾ ਹੋਵੇ ਕੋਈ ਗੱਲ ਨਹੀਂ, ਮਨ ਨਾ ਕਾਲਾ ਹੋਵੇ ਕਿਸੇ ਦਾ, ਜਿਹਦਾ ਰੰਗ ਕਾਲਾ ਹੈ ਨਾ। ਕਈ ਕਹਿੰਦੇ ਨੇ ਵੀ ਮੈਂ ਕਰੂਪ ਬਣਾ, ਮੈਂ ਸੋਹਣਾ ਨਹੀਂ ਲੱਗਦਾ ਲੋਕਾਂ ਨੂੰ, ਮੈਨੂੰ ਰੱਬ ਨੇ ਕਿਹੋ ਜਿਹਾ ਬਣਾਇਆ। ਤੇ ਯਾਦ ਰੱਖਣਾ, ਭਾਈ ਸਾਹਿਬ ਨੇ ਇੱਕ ਨੁਕਤਾ ਦਿੱਤਾ, ਨੁਸਖਾ ਹੁੰਦਾ ਨਾ, ਵੈਦ ਦੱਸਦੇ ਆ ਤੇ ਭਾਈ ਸਾਹਿਬ ਕਹਿੰਦੇ, ਓਏ ਜੇ ਤੂੰ ਦੁਨੀਆਂ ਨੂੰ ਸੋਹਣਾ ਲੱਗਣਾ ਚਾਹੁੰਦਾ ਨਾ, ਵੀ ਤੇਰੇ ਮਨ ਦੀ ਇੱਛਾ ਵੀ ਮੈਂ ਵੀ ਸੋਹਣਾ ਲੱਗਾਂ, ਤੇ ਭਾਈ ਗੁਰਦਾਸ ਜੀ ਦਾ ਬਚਨ ਹੈ ਕਹਿੰਦੇ, ਰੋਜ਼ ਸਾਧ ਸੰਗਤ ਦੇ ਦਰਸ਼ਨ ਕਰਿਆ ਕਰ, रोज गुरुद्वारे जाया कर, रोज संगतां दे दर्शन जेड़ा गुरसिख करदा कहिंदे दर्शन करन जोग दर्शनी गुरसिख बन जांदा। साध संग दर्शन को है नितनेम जाको, सोई दर्शनी सम दर्श ध्यानी है, शब्द विवेक इक टेक जाके मन वसै मान गुर ज्ञान सोई ब्रह्म ज्ञानी है। कहिंदे जेड़ा रोज संगत विच जाई जावे रोज संगत दे दर्शन करदा रहिंदा ना जेड़ा ਉਹ ਦਰਸ਼ਨੀ ਗੁਰਸਿੱਖ ਬਣ ਜਾਂਦਾ। ਉਹਨੂੰ ਵੇਖ ਕੇ ਮਨ ਨੂੰ ਸ਼ਾਂਤੀ ਆਉਣ ਲੱਗ ਪੈਂਦੀ, ਰੰਗ ਭਾਵੇਂ ਉਹਦਾ ਜਿਹੋ ਜਿਹਾ ਮਰਜ਼ੀ ਹੋਵੇ, ਕੱਪੜੇ ਉਹਨੇ ਜਿੱਦਾਂ ਦੇ ਮਰਜ਼ੀ ਪਾਏ ਹੋਣ, ਕੱਪੜੇ ਭਾਵੇਂ ਉਹ ਪੈਂਟ ਸ਼ਰਟ ਪਾਈ ਹੋਵੇ, ਭਾਵੇਂ ਉਹਨੇ ਕੁੜਤਾ ਪਜਾਮਾ ਪਾਇਆ ਹੋਵੇ, ਭਾਵੇਂ ਉਹਨੇ ਚੋਲਾ ਪਾਇਆ ਹੋਵੇ, ਗੱਲ ਇੱਥੇ ਬਾਣੇ ਦੀ ਨਹੀਂ, ਗੱਲ ਤੇ ਜੀਵਨ ਨਾਲ ਨਿਬੜਨੀ, ਪਹਿਰਾਵੇ ਦੀ ਤੇ ਗੱਲ ਹੀ ਨਹੀਂ, ਬਾਣੇ ਦੀ ਗੱਲ ਨਹੀਂ, ਆਨੰਦ ਤੇ ਫੇਰ ਆ ਜੇ ਅੰਦਰ ਬਾਣੀ ਹੋਏਗੀ। ਤੇ ਸਾਧ ਸੰਗਤ ਉਹ ਸਾਰਿਆਂ ਨੂੰ ਹੀ ਸੋਹਣਾ ਲੱਗਦਾ ਜਿਹੜਾ ਬਾਣੀ ਜਿਹਦੇ ਬਾਹਰ ਬਾਣਾ ਹੋਵੇ ਅੰਦਰ ਬਾਣੀ ਵੀ ਹੋਵੇ, ਜਿਹੜਾ ਰੋਜ਼ ਸਾਧ ਸੰਗਤ ਦੇ ਜਾ ਕੇ ਦਰਸ਼ਨ ਕਰੇ, ਰੰਗ ਕਾਲਾ ਹੋਵੇ ਕੋਈ ਗੱਲ ਨੀ, ਜਿਹੜੇ ਲੋਕਾਂ ਦੇ ਮਨ ਕਾਲੇ ਨੇ ਨਾ ਪਿਆਰਿਓ, ਉਹ ਤੇ ਇਹੋ ਜਿਹਾ ਵਾਰ ਕਰਦੇ ਨੇ ਫਿਰ ਰੱਬ ਹੀ ਬਚਾ ਸਕਦਾ। ਕਾਲੇ ਕਾਂ ਆਏ ਅੰਮ੍ਰਿਤ ਸਰੋਵਰ ਵਿੱਚ, ਉਹਨਾਂ ਨੇ ਚੁੱਭਾ ਮਾਰਿਆ ਤੇ ਚਿੱਟੇ ਹੋ ਗਏ। ਇੱਥੇ ਬੜੇ ਕਾਲੇ ਮਨਾਂ ਵਾਲੇ ਲੋਕ ਆਉਂਦੇ ਨੇ, ਸਫੈਦ ਹੁੰਦੇ ਨੇ ਸਤਸੰਗਤ ਵਿੱਚ ਆ ਕੇ। ਇੱਥੇ ਮੇਰੇ ਨਜ਼ਰ ਆ ਰਹੇ ਆ ਕਈ ਪ੍ਰੇਮੀ ਬੈਠੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਜਿਹੜੇ ਗੁਰੂ ਵਾਲੇ ਬਣੇ ਨੇ, ਜ਼ਰੂਰ ਜ਼ਿੰਦਗੀ ਵਿੱਚ ਕੋਈ ਨਾ ਕੋਈ ਘਟਨਾ ਘਟੀ ਹੋਏਗੀ। ਸਾਡੀ ਜ਼ਿੰਦਗੀ ਵਿੱਚ ਜਾਂ ਤੇ ਮਾਤਾ ਪਿਤਾ ਅੰਮ੍ਰਿਤਧਾਰੀ ਹੋਣ, ਬੱਚਿਆਂ ਨੂੰ ਅੰਮ੍ਰਿਤ ਛਕਾ ਦਿੰਦੇ ਨੇ, ਨਹੀਂ ਤੇ ਆਮ ਕਰਕੇ ਵਿੱਚ ਕਈ ਬੈਠੇ ਨੇ ਅੰਮ੍ਰਿਤਧਾਰੀ ਜਿਨ੍ਹਾਂ ਦੇ ਵਿੱਚੋਂ 80% ਲੋਕ ਐਸੇ ਨੇ ਜਿਹੜੇ ਕਹਿੰਦੇ ਸੀ ਵੀ ਅਸੀਂ ਬੜੀ ਪੀਂਦੇ ਸੀ ਪਹਿਲਾਂ, ਅਸੀਂ ਵੀ ਬਥੇਰੇ ਮੁਰਗਿਆਂ ਦੇ ਗਲ ਮਰੋੜੇ ਨੇ, ਅਸੀਂ ਵੀ ਬਥੇਰੇ ਬੱਕਰੇ ਵੱਢੇ ਨੇ, ਬੜਾ ਕੁਝ ਕਰਦੇ ਰਹੇ ਹਾਂ, ਅੱਜ ਅਸੀਂ ਅੰਮ੍ਰਿਤਧਾਰੀ ਅੱਜ ਕੋਈ ਮਾੜਾ ਕੰਮ ਨਹੀਂ ਕਰਦੇ, ਸਾਡਾ ਦਾੜਾ ਵੀ ਪ੍ਰਕਾਸ਼ ਆ, ਸ੍ਰੀ ਸਾਹਿਬ ਵੀ ਪਾਈ ਆ, ਅਸੀਂ ਨਿਤਨੇਮ ਵੀ ਕਰਨੇ ਆ, ਗੁਰਦੁਆਰੇ ਵੀ ਜਾਂਦੇ ਹਾਂ, ਪਾਠ ਵੀ ਕਰੀਦਾ, ਕਿਰਪਾ ਹੋ ਗਈ। ਪਹਿਲਾਂ ਮਨ ਕਾਲਾ ਸੀ ਹੁਣ ਸਾਫ਼ ਹੋ ਗਿਆ, ਕਿਉਂ ਹੋਇਆ? ਕਦੇ ਨਾ ਕਦੇ ਸਤਸੰਗਤ ਰੂਪੀ ਮਾਨ ਸਰੋਵਰ ਚ ਚੁੱਭਾ ਮਾਰਿਆ ਹੋਣਾ, ਕਦੇ ਨਾ ਕਿਤੇ ਕਿਸੇ ਗੁਰਮੁਖ ਦੀ ਸੰਗਤ ਕੀਤੀ ਹੋਣੀ। ਹੁਣ ਕੱਲ ਅਰਜ਼ ਕੀਤੀ ਸੀ ਵੀ ਜਿੱਦਾਂ 41 ਪੁਰਾਣੀਆਂ ਦੇ ਨਾਮ ਆਏ ਸੀ ਅੰਮ੍ਰਿਤ ਛਕਣ ਵਾਸਤੇ, ਤੇ ਅੱਜ ਜਿਨ੍ਹਾਂ ਨੇ ਛਕਣਾ ਵੀ 100 ਛਕਦਾ ਜਾਂ 150 ਛਕਦਾ ਜਾਂ 200 ਛਕਦਾ, ਉਹਨਾਂ ਦਾ ਕੱਲ ਦਾ ਜੀਵਨ ਕੁਝ ਹੋਰ ਸੀ, ਅੱਜ ਦਾ ਜੀਵਨ ਕੁਝ ਹੋਰ ਹੋ ਜਾਣਾ, ਫਰਕ ਪੈ ਗਿਆ। ਫਾਇਦਾ ਤੇ ਤਾਂ ਹੀ ਆ ਜੇ ਸਤਸੰਗਤ ਵਿੱਚ ਜਾਈਏ ਤੇ ਕੁਝ ਖੱਟ ਕੇ ਲੈ ਕੇ ਆਈਏ, ਤਾਂ ਹੀ ਫਾਇਦਾ, ਕੁਛ ਨਾ ਕੁਛ ਜੀਵਨ ਬਣਾਈਏ ਆਪਣਾ, ਸਦਾ ਵਾਸਤੇ ਰੌਣਕਾਂ ਲੱਗ ਜਾਣ। ਹੁਣ ਕਈ ਕਹਿੰਦੇ ਹੋਣਗੇ ਕਿੰਨੀ ਰੌਣਕ ਲੱਗੀ ਹੈ ਸਾਡੇ ਇਲਾਕੇ 'ਚ, ਕਈ ਫਿਕਰ ਕਰਦੇ ਨੇ ਅੱਜ ਇਹ ਰੌਣਕ ਹੈ ਤੇ ਕੱਲ੍ਹ ਨੂੰ ਇਹ ਰੌਣਕ ਨਹੀਂ ਹੋਣੀ, ਕਹਿੰਦੇ ਆ ਨਾ ਕਈ ਵੀ ਅੱਜ ਇਹ ਰੌਣਕ ਹੈ ਤੇ ਕੱਲ੍ਹ ਨੂੰ ਰੌਣਕ ਨਹੀਂ ਹੋਣੀ। ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਕਮਾ ਲਿਆ, ਜਿਨ੍ਹਾਂ ਨੇ ਹਿਰਦੇ ਵਸਾ ਲਿਆ, ਆ 2 ਦਿਨਾਂ ਦੀ ਰੌਣਕ ਨੇ, 2 ਘੰਟਿਆਂ ਦੀ ਰੌਣਕ ਨੇ, ਉਹਨਾਂ ਦੇ ਜੀਵਨ ਵਿੱਚ ਸਦਾ ਦੀਆਂ ਰੌਣਕਾਂ ਲਾ ਦੇਣੀਆਂ ਨੇ। ਇਹ ਐਸੀ ਰੌਣਕ ਹੈ, ਰੌਣਕਾਂ ਤੇ ਘਰਾਂ 'ਚ ਵੀ ਹੁੰਦੀਆਂ, ਵੀ ਵਿਆਹ ਹੋਇਆ, ਸ਼ਾਦੀ ਹੋਈ, ਬੱਚਾ ਹੋਇਆ, ਰੌਣਕਾਂ ਲੱਗੀਆਂ, ਪਰ ਘੰਟੇ 2 ਘੰਟੇ ਦੀ ਰੌਣਕ ਹੈ ਫਿਰ ਖਤਮ ਹੋ ਜਾਂਦੀ ਆ। ਪਰ ਆਹ ਰੌਣਕ ਐਸੀ ਆ, ਕੋਈ ਮਨ ਜੋੜ ਕੇ ਬੈਠਾ ਰਹੇ, ਮਨ ਜੋੜ ਕੇ ਸੁਣ ਲੈ, ਉਹਦੇ ਸਾਰੇ ਜੀਵਨ ਵਿੱਚ ਰੌਣਕਾਂ ਲੱਗ ਜਾਣਗੀਆਂ। ਜਿਨ੍ਹਾਂ ਦੇ ਘਰਾਂ ਵਿੱਚੋਂ ਸ਼ਰਾਬਾਂ ਨਿਕਲਗੀਆਂ ਤੇ ਰੌਣਕਾਂ ਹੀ ਰੌਣਕਾਂ ਨੇ, ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕ ਲਿਆ ਤੇ 2 ਘੰਟੇ ਦੀ ਰੌਣਕ ਨੇ ਸਾਰੇ ਜੀਵਨ 'ਚ ਰੌਣਕਾਂ ਲਾ ਦਿੱਤੀਆਂ। ਜਿਹੜਾ ਕੱਲ੍ਹ ਸ਼ਰਾਬ ਪੀਂਦਾ ਸੀ ਅੱਜ ਅੰਮ੍ਰਿਤ ਛਕ ਰਿਹਾ, ਉਹਦੇ ਬਾਪੂ ਨੂੰ ਪੁੱਛੋ, ਕਹੇਗਾ ਸਾਡੇ ਬੇਟੇ ਰੌਣਕ ਆ ਗਈ, ਉਹਦੇ ਘਰ ਵਾਲੀ ਨੂੰ ਪੁੱਛੋ ਕਹੇਗੀ ਰੌਣਕ ਆ ਗਈ, ਉਹਦੇ ਬੱਚਿਆਂ ਨੂੰ ਪੁੱਛੋ ਕਹੇਗੀ ਰੌਣਕ ਆ ਗਈ। ਭਾਈ 2 ਘੰਟੇ ਦੀ ਰੌਣਕ ਨੇ ਸਾਰੇ ਜੀਵਨ 'ਚ ਰੌਣਕਾਂ ਲਾ ਦੇਣੀਆਂ। 8 ਪੈਰ ਮਹਿਲ ਵਿੱਚ ਚਾਨਣ ਜਗਣ ਪ੍ਰੇਮ ਦੇ ਦੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਵਿਰਲਾ ਗੁਰਮੁਖ ਪੀਵੇ। ਹੁਣ ਲਾਹਾ ਵਿਰਲੇ ਵਿਰਲੇ ਲੈਂਦੇ ਨੇ, ਮੇਘ ਤੇ ਵਰਸ ਰਿਹਾ ਉਹਦਾ ਕਸੂਰ ਨਹੀਂ, ਉਧਰੋਂ ਤੇ ਕਿਰਪਾ ਹੋ ਰਹੀ ਆ, ਘਾਟ ਸਾਡੇ 'ਚ ਆ, ਕਮੀ ਸਾਡੇ 'ਚ ਹੈ, ਬਾਰਿਸ਼ ਹੁੰਦੀ ਹੈ ਬਿਨਾਂ ਦੱਸੇ ਹੁੰਦੀ ਹੈ, ਬਾਰਿਸ਼ ਹੁੰਦੀ ਹੈ ਰੂੜੀਆਂ ਤੇ ਵੀ ਹੁੰਦੀ, ਬਾਰਿਸ਼ ਹੁੰਦੀ ਹੈ ਮਹਿਲਾਂ ਤੇ ਵੀ ਹੁੰਦੀ, ਗਰੀਬ ਦੀ ਛੱਪਰੀ ਤੇ ਵੀ ਹੁੰਦੀ, ਬਾਰਿਸ਼ ਦਰਿਆਵਾਂ ਤੇ ਵੀ ਹੁੰਦੀ ਹੈ, ਟੋਬਿਆਂ ਛੱਪੜਾਂ ਤੇ ਵੀ ਹੁੰਦੀ, ਉਹ ਤੇ ਹੋ ਰਹੀ ਹੈ, ਉਹਨੇ ਨੀ ਵੇਖਣਾ ਅਗਾਂਹ ਕੀ ਆ। ਪਰ ਦੋ ਬਾਲਟੀਆਂ ਨੇ, ਇੱਕ ਮੂਧੀ ਰੱਖ ਦਿਓ ਇੱਕ ਸਿੱਧੀ ਰੱਖ ਦਿਓ, ਜਿਹੜੀ ਸਿੱਧੀ ਰੱਖਣੀ ਭਰਨੀ ਤੇ ਉਹੀ ਹੈ ਜਿਹੜੀ ਬਾਲਟੀ ਮੂਧੀ ਪਈ ਹੈ। ਗਵਾਂਢੀ ਨੇ ਬਾਲਟੀ ਉੱਪਰ ਨੂੰ ਸਿੱਧੀ ਕਰਕੇ ਰੱਖਤੀ ਤੇ ਭਰ ਗਈ, ਨਾਲ ਦਾ ਖਾਲੀ ਵੀ ਰਹਿ ਗਈ ਬਾਲਟੀ। ਜੋ ਕਸੂਰ ਕੱਢੀ ਜਾਏ ਵੀ ਮੀਂਹ ਨੀ ਪਿਆ ਬਾਲਟੀ ਨੀ ਭਰੀ, ਉਹ ਤੇ ਪੈ ਰਹੀ ਸੀ ਪਰ ਤੂੰ ਬਾਲਟੀ ਵੀ ਖਾਲੀ ਰੱਖੀ, ਮੂਧੀ ਰੱਖੀ ਖਾਲੀ ਰਹਿ ਗਈ। ਧਿਆਨ ਦੇਣਾ ਪਿਆਰਿਓ, ਜਿਨ੍ਹਾਂ ਨੇ ਮਨ ਰੂਪੀ ਬਰਤਨ ਮੂਧੇ ਪਏ ਨੇ ਉਹ ਖਾਲੀ ਰਹਿ ਜਾਣਗੇ, ਕਿਉਂਕਿ ਇੱਥੇ ਬੈਠੇ ਤੇ ਹੈਗੇ ਨੇ ਤਨ ਕਰਕੇ, ਤੇ ਮਨ ਜਿਹੜਾ ਬਿਸਤਰੇ 'ਚ ਤੁਰਿਆ ਫਿਰਦਾ ਵੀ ਸੌਣਾ ਵੀ ਹੈ, ਸਵੇਰੇ ਕੰਮ ਤੇ ਵੀ ਜਾਣਾ, ਆਹ ਵੀ ਕਰਨਾ ਆਹ ਵੀ ਕਰਨਾ, ਹੁਣ ਘੜੀ ਵੱਲ ਵਾਰ ਵਾਰ ਵੇਖ ਰਹੇ ਨੇ ਕਦੋਂ ਸਮਾਪਤੀ ਹੋਏਗੀ, ਕਦੋਂ ਚੱਲੀਏ, ਕਦੋਂ ਨਿਬੜੇਗਾ ਕੰਮ। ਮਨ ਕਿਤੇ ਹੋਰ ਹੀ ਫਿਰਦਾ ਵੀ ਮਨ ਰੂਪੀ ਬਾਲਟੀ ਮੂਧੀ ਪਈ ਹੈ ਤੇ ਫਿਰ ਖਾਲੀ ਵੀ ਰਹਿ ਜਾਣੀ, ਕਿੱਥੋਂ ਭਰੇਗੀ। ਜੇ ਆਏ ਹਾਂ ਤੇ ਭਰ ਜਾਏ, ਨਾਮ ਦੀ ਗੰਗਾ ਤੇ ਵਗਦੀ ਹੈ, ਚੁੰਬਾ ਮਾਰਨ ਦੀ ਲੋੜ ਹੈ। ਸਿਰ ਤੇ ਨੀਵਾਂ ਕਰਨਾ ਹੀ ਪਏਗਾ, ਮਨ ਤੇ ਨੀਵਾਂ ਕਰਨਾ ਹੀ ਪਏਗਾ। ਹੰਸ ਮਾਨ ਸਰੋਵਰ ਤੇ ਚਲੇ ਜਾਵੇ, ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ, ਖਾਏ ਖਾਏ ਬਿਗਸਾਤ ਹੈ। ਮਰਾਲ ਕਹਿੰਦੇ ਨੇ ਹੰਸ ਨੂੰ, ਮਾਲ ਕਹਿੰਦੇ ਨੇ ਹੰਸਾਂ ਦੀ ਡਾਰ ਨੂੰ। ਇੱਕ ਮੱਝ ਦਸ ਇਕੱਠੀਆਂ ਹੋ ਜਾਣ ਤੇ ਕੀ ਕਹਿੰਦੇ ਆ, ਮਾਲ। ਇੱਕ ਮਿਰਗ ਦਸ ਮਿਰਗ ਤੇ ਮਾਲ, ਇੱਕ ਹੰਸ ਦਸ ਵੀਹ ਹੰਸ ਇਕੱਠੇ ਹੋ ਗਏ ਤੇ ਮਾਲ ਬਹੁਤੇ। ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ, ਖਾਏ ਖਾਏ ਬਿਗਸਾਤ ਹੈ। ਹੁਣ ਹੰਸ ਛੱਪੜਾਂ ਤੇ ਨਹੀਂ ਜਾਏਗਾ, ਕਿਉਂਕਿ ਛੱਪੜਾਂ ਤੇ ਉਹਦੀ ਖੁਰਾਕ ਹੀ ਹੈ ਨੀ। ਹੰਸ ਛੱਪੜ ਤੇ ਨਹੀਂ ਜਾਏਗਾ ਕਿਉਂਕਿ ਹੰਸ ਨੇ ਚੁਗਣੇ ਨੇ ਹੀਰੇ ਮੋਤੀ, ਤੇ ਛੱਪੜਾਂ ਦੇ ਉੱਤੇ ਹੀਰੇ ਮੋਤੀ ਥੋੜਾ ਨੇ, ਡੱਡੀਆਂ ਮੱਛੀਆਂ ਨੇ ਉਹਦੇ ਵਿੱਚ, ਤੇ ਮਾਨ ਸਰੋਵਰ ਉੱਤੇ ਜਾਣਾ ਪਏਗਾ। ਹੰਸ ਮਾਨ ਸਰੋਵਰ ਤੇ ਜਾਏਗਾ, ਹੀਰੇ ਮੋਤੀ ਚੁਗੇਗਾ, ਤੇ ਸਾਧ ਸੰਗਤ ਗੁਰਸਿੱਖ ਪਰਮ ਹੰਸ ਹੈ ਇਹ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆਏਗਾ, ਹੀਰੇ ਮੋਤੀ ਚੁਗੇਗਾ। ਹੁਣ ਹੰਸ ਜੇ ਮਾਨ ਸਰੋਵਰ ਤੇ ਪਹੁੰਚ ਵੀ ਜਾਏ, ਜਿੱਦਾਂ ਆਪਾਂ ਪਹੁੰਚੇ ਹਾਂ, ਹੰਸ ਵੀ ਪਹੁੰਚ ਜਾਏ, ਹੰਸ ਮਾਨ ਸਰੋਵਰ ਉੱਤੇ ਪਹੁੰਚ ਵੀ ਜਾਏ ਤੇ ਸਾਹਮਣੇ ਹੀਰੇ ਮੋਤੀ ਵੀ ਪਏ ਨੇ, ਹੰਸ ਨੂੰ ਭੁੱਖ ਵੀ ਲੱਗੀ ਹੈ, ਤੇ ਉਹਨਾਂ ਚਿਰ ਨਹੀਂ ਉਹ ਚੁਗ ਸਕਦਾ ਜਿੰਨਾ ਚਿਰ ਇੱਕ ਜੁਗਤੀ ਨਾ ਮਰਦੇ। ਧਿਆਨ ਦੇਣਾ ਪਿਆਰਿਓ, ਸਮਾਂ ਥੋੜਾ ਹੈ, ਲਾਹਾ ਬਹੁਤਾ ਲੈਣਾ, ਥੋੜਾ ਜਿਹਾ ਇਕਾਗਰਤਾ ਦੀ ਲੋੜ ਆ, ਨਹੀਂ ਤੇ ਪਕੜ ਨਹੀਂ ਹੋਣੀ। ਪੂਰਾ ਧਿਆਨ ਦੇਣਾ, ਪੂਰਾ ਮਨ ਜੋੜ ਕੇ ਰੱਖਣਾ। ਮੈਂ ਵੇਖਣਾ, ਕੱਲ ਵੀ ਵੇਖਿਆ ਕਈ ਪ੍ਰੇਮੀ ਆਏ ਬੈਠੇ, 15-20 ਮਿੰਟ ਲੰਘੇ, ਕਈ ਵਿੱਚੋਂ ਚਲੇ ਗਏ ਉੱਠ, ਸਾਰੇ ਨਹੀਂ, 2-4% ਐਸੇ ਸਨ ਜਿਨ੍ਹਾਂ ਨੇ ਵੇਖਿਆ, ਦੋ ਥੋੜਾ ਸਮਾਂ ਬੈਠੇ ਤੇ ਫਿਰ ਚਲੇ ਗਏ ਉੱਠ ਕੇ। ਰੌਣਕ ਮੇਲਾ ਵੀ ਵੇਖ ਲਓ, ਫਿਰ ਤੁਰ ਕੇ ਆ ਤੇ ਵੇਖ ਹੀ ਲਿਆ, ਪਰ ਉਹ ਗੁਰਮੁਖ ਇਹ ਨਹੀਂ ਸੋਚਦੇ ਵੀ ਅਸੀਂ ਜਦੋਂ ਚੱਲੇ ਹਾਂ ਕਿੰਨਿਆਂ ਦੇ ਅਸੀਂ ਹੱਥ ਲਾਵਾਂਗੇ ਸਿਰ ਨੂੰ, ਉੱਠ ਕੇ ਜਾਵਾਂਗੇ ਕਿੰਨਿਆਂ ਦਾ ਧਿਆਨ ਟੁੱਟਦਾ। ਅਸੀਂ ਆਏ ਪਾਪ ਲਹਾਉਣ ਵਾਸਤੇ, ਕਿਸੇ ਦਾ ਜੁੜਿਆ ਮਨ ਤੋੜ ਦੇਣਾ ਇਹ ਬਹੁਤ ਵੱਡਾ ਪਾਪ ਹੈ, ਇਹ ਤੇ ਜੁੜਦਾ ਹੀ ਨਹੀਂ, ਬਹਾਨੇ ਨਾਲ ਸਤ ਸੰਗਤ ਵਿੱਚ ਜੁੜਦਾ ਤੇ ਕਈ ਬਹੁਤ ਤੋੜਦੇ ਨੇ। ਬੇਨਤੀ ਹੈ ਜਦੋਂ ਸੰਗਤ ਵਿੱਚ ਆ ਜਾਈਏ ਨਾ, ਜੇ ਆਪਾਂ ਉੱਠ ਕੇ ਜਾਣਾ ਤੇ ਪਿੱਛੇ ਹੀ ਕਿਤੇ ਬਹਿ ਜਾਈਏ, ਉੱਥੋਂ ਹੀ 10 ਮਿੰਟ ਬੈਠੇ ਤੇ ਚਲੇ ਗਏ, ਜੇ ਵਿੱਚ ਬਹਿ ਜਾਈਏ ਸੰਗਤ ਤੇ ਫਿਰ ਹਿਲ ਜੁਲ ਨਹੀਂ ਹੋਣੀ ਚਾਹੀਦੀ। ਵੇਖੋ ਕਿੰਨਿਆਂ ਦਾ ਫਿਰ ਧਿਆਨ ਟੁੱਟਦਾ, ਕਿੰਨਿਆਂ ਦੀ ਸੁਰਤੀ ਉਖੜਦੀ ਆ। ਮਨ ਜੁੜਦਾ ਬੜਾ ਔਖਾ ਹੈ ਤੇ ਕਿਸੇ ਦਾ ਜੁੜਿਆ ਮਨ ਤੋੜ ਦੇਣਾ ਏਦੋਂ ਵੱਡਾ ਪਾਪ ਕੋਈ ਨਹੀਂ। ਆਖੋ
ਸਤਨਾਮ,
ਇਹਨੂੰ ਜੋੜੀਏ ਤੇ ਪਕੜ ਤਾਂ ਹੀ ਹੁੰਦੀ ਹੈ ਜੇ ਪੂਰੀ ਇਕਾਗਰਤਾ ਬਣੀ ਹੋਏਗੀ। ਹੰਸ ਨੂੰ ਭੁੱਖ ਵੀ ਲੱਗੀ ਹੋਵੇ, ਮਾਨ ਸਰੋਵਰ ਵੀ ਸਾਹਮਣੇ ਹੋਵੇ, ਹੀਰੇ ਮੋਤੀ ਵੀ ਵਿੱਚ ਪਏ ਨੇ, ਉਹਨਾਂ ਚਿਰ ਉਹ ਰੱਜ ਨਹੀਂ ਸਕਦਾ ਜਿੰਨਾ ਚਿਰ ਉਹ ਇੱਕ ਜੁਗਤੀ ਨਹੀਂ ਵਰਤੇਗਾ। ਉਹ ਕੀ, ਹੰਸ ਨੇ ਜੇ ਭੁੱਖ ਮਿਟਾਉਣੀ ਆ, ਹੰਸ ਨੇ ਜੇ ਸਾਸ ਨੇ ਹੀਰੇ ਮੋਤੀ ਚੁਗਣੇ ਨੇ ਤੇ ਉਹਨੂੰ ਆਪਣੀ ਗਰਦਨ ਨੀਵੀਂ ਕਰਨੀ ਪੈਣੀ, ਸਿਰ ਨੀਵਾਂ ਕਰਨਾ ਪੈਣਾ। ਤੇ ਜੇ ਹੰਸ ਕਵੇ ਮੈਂ ਨੀ ਜੀ ਸਿਰ ਨੀਵਾਂ ਕਰਦਾ, ਫਿਰ ਭੁੱਖਾ ਹੀ ਮਰੇਗਾ। ਜੇ ਚੁਗਣਾ ਤੇ ਸਿਰ ਤੇ ਨੀਵਾਂ ਕਰਨਾ ਪਏਗਾ। ਆਪਾਂ ਆ ਗਏ ਅੱਜ ਇੱਥੇ, ਉਹ ਹੰਸ ਹੈ ਸਤਿਗੁਰਾਂ ਦੇ ਬਚਨ ਨੇ, ਗੁਰੂ ਅਰਜਨ ਸਾਹਿਬ ਦੇ ਕਹਿੰਦੇ ਗੁਰਸਿੱਖ ਪਰਮ ਹੰਸ ਹੈ।
ਉਹ ਖੁਰਾਕ ਲੈਣ ਜਾਂਦਾ ਹੈ ਮਾਨ ਸਰੋਵਰ ਤੇ। ਆ ਸਾਡਾ ਮਾਨ ਸਰੋਵਰ ਹੈ ਸਤਸੰਗਤ, ਜਿੱਥੇ ਆਪਾਂ ਆਏ ਹਾਂ, ਪਹੁੰਚ ਵੀ ਗਏ ਹਾਂ, ਹੁਣ ਭੁੱਖ ਵੀ ਲੱਗੀ ਹੈ, ਜਨਮਾਂ ਜਨਮਾਂਤਰਾਂ ਦੀ ਭੁੱਖ ਲੱਗੀ ਹੈ, ਤਾਂ ਹੀ ਦੁਖੀ ਹਾਂ। ਆਲੇ ਦੁਆਲੇ ਦੁੱਖਾਂ ਨੇ, ਪੀੜਾਂ ਨੇ, ਦਰਦਾਂ ਨੇ ਘੇਰਿਆ ਹੋਇਆ, ਕਿ ਦੁਖੀ ਹੋਈ ਇਸੇ ਕਰਕੇ ਆ। ਤੇ ਹੁਣ ਇੱਥੇ ਆਏ ਆ ਤੇ ਸਾਨੂੰ ਵੀ ਇੱਕ ਜੁਗਤੀ ਵਰਤਣੀ ਪੈਣੀ ਹੈ। ਹੰਸ ਨੂੰ ਗਰਦਨ ਨੀਵੀਂ ਕਰਨੀ ਪੈਂਦੀ ਹੈ, ਸਿਰ ਨੀਵਾਂ ਕਰਨਾ ਪੈਣਾ, ਇੱਥੇ ਸਾਨੂੰ ਸਿਰ ਵੀ ਨੀਵਾਂ ਕਰਨਾ ਪੈਣਾ, ਤੇ ਉਹਦੇ ਨਾਲੋਂ ਵੱਡੀ ਗੱਲ ਆਪਣਾ ਮਨ ਵੀ ਨੀਵਾਂ ਕਰਨਾ ਪੈਣਾ, ਫਿਰ ਰੱਜਾਂਗੇ। ਜੇ ਮਨ ਨਾ ਨੀਵਾਂ ਕੀਤਾ ਫਿਰ ਨੀ ਗੱਲ ਬਣਨੀ। ਦਿਮਾਗ ਤੋਂ ਨਾ ਸੁਣਨਾ, ਹਿਰਦੇ ਤੋਂ ਸੁਣਾ, ਬੁੱਧੀ ਤੋਂ ਨਾ ਸੁਣਨਾ, ਹਿਰਦੇ ਤੋਂ। ਜੋ ਸਤਿਗੁਰੂ ਕਹਿੰਦੇ ਇਹਨਾਂ ਨੂੰ ਹਿਰਦੇ ਤੋਂ ਸੁਣੀਏ। ਬੁੱਧੀ ਵਿੱਚ ਤੇ ਬੜੇ ਸ਼ੰਕੇ ਪੈਦਾ ਹੁੰਦੇ ਨੇ, ਬੜੇ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਨੇ, ਜਦੋਂ ਹਿਰਦੇ ਤੋਂ ਸੁਣਨੇ ਆ ਫਿਰ ਗੱਲ ਕਾਟ ਕਰਦੀ ਆ, ਹਿਰਦੇ ਵਿੱਚ ਵੱਸਦੀ ਆ। ਧਰਮ ਹਿਰਦੇ ਦਾ ਵਿਸ਼ਾ ਹੈ, ਇਹ ਬੁੱਧੀ ਦਾ ਵਿਸ਼ਾ ਨਹੀਂ। ਬੁੱਧੀ ਤੋਂ ਤੇ ਵਿਗਿਆਨ ਪੈਦਾ ਹੁੰਦੀ, ਸਾਇੰਸ ਪੈਦਾ ਹੁੰਦੀ, ਹਿਰਦੇ ਤੋਂ ਧਰਮ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ। ਸਵਾਓ ਜਰਾ ਇਕਾਗਰਤਾ ਬਣਾ ਕੇ, ਜੇ ਸਮਾਂ ਮਿਲਿਆ ਤੇ ਪੂਰਾ ਪੂਰਾ ਲਾਹਾ ਲਈਏ, ਤਾਂ ਹੀ ਤ੍ਰਿਪਤ ਹੋਵਾਂਗੇ ਜੇ ਮਨ ਨੀਵਾਂ ਕਰਾਂਗੇ। ਮਨਾ ਚੁੱਭੀਆਂ ਮਾਰ ਕੇ ਨਾਲ ਨਾਮ ਵਾਲੀ ਗੰਗਾ ਵਗਦੀ, ਆ ਦੇ ਲਾਹਾ ਲੈਣ ਵਾਲੇ ਹੁੰਦੇ ਨੇ। ਬੇਨਤੀ ਆ ਪਹਿਰੇਦਾਰਾਂ ਦੇ ਚਰਨਾਂ ਚ, ਲਗਭਗ ਸਾਰੀ ਸੰਗਤ ਆ ਹੀ ਗਈ ਹੈ, ਕੋਈ ਵਿਰਲਾ ਵਿਰਲਾ ਮੱਥਾ ਟੇਕਣ ਆ ਰਿਹਾ, ਪੰਜ ਚਾਰ ਪਹਿਰੇਦਾਰ ਰਸਤੇ ਵਿੱਚ ਬੈਠ ਜਾਓ, ਜਿਹੜੇ ਕੋਈ ਪ੍ਰੇਮੀ ਬਾਅਦ ਚ ਆਉਣਗੇ ਬਾਅਦ ਚ ਉਹਨਾਂ ਨੂੰ ਮੱਥਾ ਟਿਕਾ ਦਿੱਤਾ ਜਾਏਗਾ। ਕਿਉਂਕਿ ਇਹ ਤਾਂ ਬੇਨਤੀ ਕੀਤੀ ਆ ਵੀ ਇਕਾਗਰਤਾ ਬਣੇ, ਜਦੋਂ ਇਕੱਲਾ ਇਕੱਲਾ ਆ ਕੇ ਮੱਥਾ ਟੇਕੀ ਜਾਂਦਾ, ਕਈਆਂ ਦਾ ਧਿਆਨ ਉਖੜਦਾ, ਬਾਰ ਬਾਰ ਵੇਖਦੇ ਨੇ ਉੱਧਰ ਨੂੰ, ਕੌਣ ਆਇਆ ਹੁਣ, ਕੌਣ ਆਇਆ ਹੁਣ, ਕੌਣ ਆਇਆ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆਵੇ ਪਿੱਛੇ ਬਿਠਾਈ ਚੱਲੋ, ਉਹਨਾਂ ਨੂੰ ਆਪਾਂ ਬਾਅਦ ਚ ਮੱਥਾ ਟਿਕਾ ਦਿਆਂਗੇ ਸਾਰਿਆਂ ਨੂੰ, ਜਿਹੜੇ ਕੁਝ ਰਹਿ ਜਾਣਗੇ ਬਾਅਦ ਚ ਮੱਥਾ ਜ਼ਰੂਰ ਟਿਕਾ ਦਿੱਤਾ ਜਾਏਗਾ। ਲਗਭਗ ਸਾਰੀ ਸੰਗਤ ਆ ਹੀ ਗਈ ਹੈ, ਥੋੜ੍ਹੇ ਪ੍ਰੇਮੀ ਰਹਿੰਦੇ ਨੇ। ਧਿਆਨ ਦਿਓ, ਲਾਹਾ ਲੈਣ ਆਏ, ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀਏ। ਸਤਸੰਗ ਜੀ, ਨਾਮ ਦੀ ਗੰਗਾ ਵਗਦੀ, ਸਭ ਤੋਂ ਅਮੋਲਕ ਦਾਤ, ਸਭ ਤੋਂ ਵੱਡੀ ਦਾਤ ਮਰ ਦੇ ਚਰਨਾਂ ਵਿੱਚੋਂ ਮੰਗਣੀ। ਕੱਲ ਵੀ ਅਰਜ ਕੀਤੀ ਸੀ, ਬਾਬਾ ਆਨੰਦ ਸਿੰਘ ਕਹਿੰਦੇ ਨੇ ਛਾਂ ਨਾ ਮੰਗੋ ਦਰਖਤ ਮੰਗੋ, ਦਰਖਤ ਮੰਗੋਗੇ ਛਾਂ ਤੇ ਆਪੇ ਹੀ ਆ ਜਾਣੀ। ਨਾਮ ਦੀ ਦਾਤ ਮੰਗੀਏ, ਸੱਚੇ ਪਾਤਸ਼ਾਹ ਮਿਹਰ ਕਰੋ ਤੇ ਨਾਮ ਮਿਲੇਗਾ। ਕਿਵੇਂ? ਸੋਨੇ ਸੁਨਿਆਰ ਕੋਲ ਜਾਣਾ ਤੇ ਕੁਛ ਦੇਣਾ ਪੈਣਾ, ਫੇਰ ਹੀ ਸੋਨਾ ਮਿਲੇਗਾ। ਲੋਹੇ ਦੇ ਗਾਡਰ ਲੈਣ ਜਾਣੇ, ਕੁਛ ਦੇਣਾ ਪਏਗਾ। ਸੀਮੈਂਟ ਲੈਣ ਜਾ ਰਹੇ ਹੋ, ਕੁਛ ਦੇਣਾ ਪਏਗਾ ਕੋਲੋਂ। ਕੋਈ ਵੀ ਚੀਜ਼ ਲੈਣ ਜਾਣਾ ਨਾ, ਜੇ ਸਾਧ ਸੰਗਤ ਜੀ ਇੱਕ ਮਾਚਿਸ ਲੈਣ ਜਾਣੀ ਹੈ, ਇੱਕ ਟੀਲਾਂ ਵਾਲੀ ਡੱਬੀ ਕਹਿ ਲਓ ਲੈਣ ਜਾਣਾ, ਤੇ ਉਹਦੇ ਵਾਸਤੇ ਵੀ ਕੁਛ ਦੇਣਾ ਪਏਗਾ। ਨਾਮ ਕਿੱਦਾਂ ਮਿਲੇਗਾ? ਇੱਦਾਂ ਹੀ ਮਿਲ ਜਾਏਗਾ? ਨਹੀਂ, ਕੁਛ ਦੇਣਾ ਪਏਗਾ। ਕੀ? ਅਸੀਂ ਕਹਿੰਦੇ ਰੁਮਾਲੇ ਦੇ ਦਿਓ, ਨਾਮ ਮਿਲ ਜਾਏਗਾ। ਅਸੀਂ ਕਹਿੰਦੇ ਦੇਗਾਂ ਕਰਾ ਦਿਓ, ਨਾਮ ਮਿਲ ਜਾਏਗਾ। ਅਸੀਂ ਕਹਿੰਦੇ ਅਖੰਡ ਪਾਠ ਕਰਾ ਦਿਓ, ਨਾਮ ਮਿਲ ਜਾਏਗਾ। ਅਸੀਂ ਕਹਿੰਦੇ ਆ ਲੰਗਰ ਲਾ ਦਿਓ, ਨਾਮ ਮਿਲ ਜਾਏਗਾ। ਮਾਇਆ ਚੜਾ ਦਿਓ, ਨਾਮ ਮਿਲ ਜਾਏਗਾ। ਮਹਾਰਾਜ ਕਹਿੰਦੇ ਮਿਲੇਗਾ। ਕਿਵੇਂ ਕਿਵੇਂ ਮਿਲੇਗਾ? ਮਹਾਰਾਜ ਕਹਿੰਦੇ ਮਿਲੇਗਾ ਨਾਮ, ਪਰ ਤਜ ਅਭਿਮਾਨ ਲਿਹੋ ਮਨ ਮੋਲ। ਇਹਦਾ ਮੁੱਲ ਕੀ ਹੈ? ਕਹਿੰਦੇ ਅਭਿਮਾਨ ਤਜ ਦਿਓ ਆਪਣਾ, ਆਪਣੀ ਹੋਮੇ ਨੂੰ ਛੱਡ ਦਿਓ, ਹੋਮੇ ਮੈਨੂੰ ਦੇ ਜਾਓ ਤੇ ਨਾਮ ਲੈ ਜਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਨਾਮ ਦੀ ਦਾਤ ਲੈਣੀ ਆ ਨਾ, ਤੇ ਆਪਣਾ ਹੰਕਾਰ ਦੇ ਜਾਓ, ਆਪਣੀ ਹੋਮੇ ਦੇ ਜਾਓ, ਆਪਣਾ ਆਪ ਮਟਾਉਣਾ ਪੈਣਾ, ਫਿਰ ਦਾਤ ਮਿਲਦੀ ਆ, ਫਿਰ ਬਖਸ਼ਿਸ਼ ਹੁੰਦੀ ਆ। ਹੋਮੇ ਨਿਕਲੇ, ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਮਹਾਰਾਜ ਕਹਿੰਦੇ ਨੇ ਕਈ ਘਰਾਂ ਦੇ ਵਿੱਚ ਵੇਖਿਆ, ਦੋ ਭਰਾ ਕਹਿਣਗੇ ਆਪਸ ਵਿੱਚ, ਜਾਂ ਇਹ ਰਹੇਗਾ ਜਾਂ ਮੈਂ ਰਹਾਂਗਾ, ਜਾਂ ਪਿੰਡ ਵਿੱਚ ਇਹ ਰਹੇਗਾ ਜਾਂ ਮੈਂ ਰਹਾਂਗਾ, ਜਾਂ ਇਲਾਕੇ 'ਚ ਇਹ ਰਹੇਗਾ ਜਾਂ ਮੈਂ ਰਹਾਂਗਾ। ਕਹਿੰਦੇ ਨਾਮ ਦਾ ਕਿਸੇ ਚੀਜ਼ ਨਾਲ ਵਿਰੋਧ ਨਹੀਂ, ਇੱਕੋ ਚੀਜ਼ ਨਾਲ ਵਿਰੋਧ ਹੈ, ਹੋਮੇ ਨਾਲ। ਜਾਂ ਹੋਮੇ ਰਹੇਗੀ ਜਾਂ ਫਿਰ ਨਾਮ ਰਹੇਗਾ। ਯਾਦ ਰੱਖਣਾ, ਜਿੱਥੇ ਹੋਮੇ ਹੋਵੇ ਉੱਥੇ ਨਾਮ ਨਹੀਂ, ਜਿੱਥੇ ਨਾਮ ਹੋਵੇ ਉੱਥੇ ਹੋਮੇ। ਜਿਹੜਾ ਬੰਦਾ ਕਹਿੰਦਾ ਹੋਵੇ ਮੈਂ ਤੇ ਜੀ ਸਵੇਰੇ ਉੱਠਣਾ 1 ਵਜੇ, ਮੈਂ ਤੇ ਇੰਨਾ ਨਿਤਨੇਮ ਕਰਨਾ, ਮੈਂ ਇੰਨਾ ਪਾਠ ਮੈਂ ਕਰਨਾ, 1 ਵਜੇ ਉੱਠ ਪੈਂਦਾ, ਆਪਣਾ ਤੇ ਬੜੀ ਕਿਰਪਾ, ਸਮਝ ਲਓ ਵੀ ਇਹਦੇ ਪੱਲੇ ਕੱਖ ਵੀ ਨਹੀਂ ਹੋਮੇ ਤੋਂ ਬਿਨਾਂ। ਜਿਹਦੇ ਕੋਲ ਕੁਝ ਹੋਵੇ ਨਾ, ਜੇ ਤੁਸੀਂ ਪੁੱਛੋਗੇ ਕਿੰਨਾ ਨਿਤਨੇਮ ਕਰਦੇ ਹੋ, ਅਸੀਂ ਕੌਣ ਆ ਜੀ ਕਰਨ ਵਾਲੇ, ਬਸ ਇੱਥੇ ਹੀ ਖਲੋਤੇ। ਉਹਨਾਂ ਨੇ ਇਹੀ ਕਹਿਣਾ, ਕਿੰਨਾ ਕੁ ਪਾਠ ਕਰਦੇ ਹੋ, ਬਸ ਜੀ ਅਸੀਂ ਕੌਣ ਆ, ਸੱਚੇ ਪਾਤਸ਼ਾਹ ਜਿੰਨੀ ਕੁ ਮਿਹਰ ਕਰਦੇ ਨੇ ਕਰ ਲੈਂਦੇ, ਬਸ ਇਹੀ ਕਹਿਣਾ। ਹੋਮੇ ਨਹੀਂ, ਹੰਕਾਰ ਨਹੀਂ, ਤੇ ਸਤਿਗੁਰ ਮਿਹਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੇ
ਰੋਗ,
ਰੋਗ ਹੋਮੇ ਦੇ ਰੋਗ ਨੂੰ ਕੱਟਦੇ ਨੇ। ਹੋਮੇ ਤੇ ਕਿਨਕਾ ਮਾਤਰ ਵੀ ਆ ਗਈ, ਸਾਰੇ ਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਚੰਗੀ ਗੱਲ ਆ ਜੇ ਕੁਰਸੀ ਹੋਵੇ, ਕੁਰਸੀ ਦਾ ਮਾਣ ਨਾ ਹੋਵੇ। ਚੰਗੀ ਗੱਲ ਆ ਕੋਠੀ ਹੋਵੇ, ਕੋਠੀ ਦਾ ਮਾਣ ਨਾ ਹੋਵੇ। ਚੰਗੀ ਗੱਲ ਆ ਗੱਡੀਆਂ ਹੋਣ, ਪਰ ਗੱਡੀਆਂ ਦਾ ਮਾਣ ਨਾ ਹੋਵੇ। ਚੰਗੀ ਗੱਲ ਆ ਪੈਸਾ ਹੋਵੇ, ਜ਼ਮੀਨਾਂ ਹੋਣ, ਪਰ ਜ਼ਮੀਨਾਂ ਦਾ ਮਾਣ ਨਾ ਹੋਵੇ। ਚੰਗੀ ਗੱਲ ਆ ਜੇ ਸਤਿਕਾਰ ਦਿੱਤਾ ਲੋਕਾਂ ਨੇ, ਸੰਗਤਾਂ ਨੇ, ਪਰ ਉਹਦਾ ਮਾਣ ਨਾ ਹੋਵੇ। ਤੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ। ਅੱਗੇ ਅਰਜ ਕਰ ਚੁੱਕੇ ਹਾਂ, ਬਾਬਾ ਫਰੀਦ ਜੀ, ਫਰੀਦ ਸਾਹਿਬ ਕਿੱਡੀ ਬੰਦਗੀ,
ਕਿੰਨਾ ਜਪ ਤਪ 36 ਸਾਲ ਦੀ ਘਾਲਣਾ ਘਾਲੀ ਆਪਾਂ 36 ਘੰਟੇ ਕਰ ਲਈਏ ਨਾਮ ਜਪ ਲਈਏ ਫਿਰ ਵੇਖੋ ਮਾਨ ਕਿੰਨਾ ਆ ਜਾਂਦਾ ਕੋਈ 36 ਮਿੰਟ ਬੈਂਦਾ ਹੋਵੇ ਉਹ ਨਹੀਂ ਮਾਨ 36 ਮਿੰਟ ਜਿਹੜਾ ਸਵੇਰੇ ਉੱਠ ਕੇ ਲਾਉਂਦਾ ਹੋਵੇ ਨਾ ਉਹ ਦੂਜਿਆਂ ਨੂੰ ਬੰਦੇ ਨੂੰ ਬੰਦੇ ਹੀ ਨਹੀਂ ਸਮਝਦਾ ਕਹਿੰਦੇ ਵੀ ਇਹਨੂੰ ਕੀ ਪਤਾ ਮੈਂ ਤੇ ਰੋਜ਼ ਇੰਨਾ ਸਿਮਰਨ ਕਰਨਾ ਮੇਰਾ ਇੰਨਾ ਨਿਤਨੇਮ ਤੇ ਸਾਧ ਸੰਗਤ 36 ਵਰਿਆਂ ਦੀ ਬੰਦਗੀ 36 ਸਾਲ ਘਾਲਣਾ ਘਾਲਣ ਤੋਂ ਬਾਅਦ ਬਾਬਾ ਫਰੀਦ ਜੀ ਦਾ ਮਨ ਕਿੱਥੇ ਖਲੋਤਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ
ਦਰਵੇਸ਼
ਦਰਵੇਸ਼ ਉਹ ਕਹਿੰਦੇ ਮੈਂ ਤੇ ਔਗਣਾਂ ਦਾ ਭਰਿਆ ਹੋਇਆ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ ਕਿੰਨੀ ਨਿਮਰਤਾ ਹੈ ਸਤਿਗੁਰਾਂ ਨੇ ਨਿਮਰਤਾ ਸਿਖਾਈ ਹੈ ਨਿਮਰਤਾ ਜੜ ਹੈ ਸਿੱਖੀ ਦੀ ਗੁਰਸਿੱਖ ਦੀ ਜੜ ਹੈ ਨਿਮਰਤਾ ਜਿਹਦੇ ਕੋਲ ਨਿਮਰਤਾ ਹੀ ਨਹੀਂ ਉਹ ਗੁਰਸਿੱਖ ਕਾਹਦਾ ਹੋਇਆ ਨਾਮ ਜਪੇ ਘਾਲਣਾ ਘਾਲੇ ਬੰਦਗੀ ਕਰੇ ਪਰ ਮਨ ਨੀਵਾਂ ਰੱਖੇ ਸਦਾ ਇਹ ਦਾਤਾਂ ਸਭ ਉਹਦੀਆਂ ਦਿੱਤੀਆਂ ਹੋਈਆਂ ਨੇ ਜਦੋਂ ਕੋਠੀ ਚ ਵੜੋ ਨਾ ਅੰਦਰ ਇਹ ਨਾ ਆਖੋ ਮੈਂ ਬਣਾ ਲਈ ਏਡੀ ਵੱਡੀ ਹੈ ਮੇਰੀ ਕੋਠੀ ਆ ਮੇਰੀ ਗੱਡੀ ਆ ਮੇਰਾ ਆ ਮੇਰਾ ਆ ਮੇਰਾ ਕਹਿੰਦੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਜਦੋਂ ਕੋਠੀ ਚ ਵੜੋ ਤੇ ਕਰੀ ਜ਼ਰੂਰ ਆਖਿਆ ਕਰੋ ਗੱਡੀ ਦੀ ਤਾਕੀ ਖੋਲ ਕੇ ਵਿੱਚ ਬਹਿਣ ਲੱਗੋ ਨਾ ਤੇ ਮਾਨ ਨਾ ਆ ਜਾ ਵੀ ਏਡੀ ਵੱਡੀ ਗੱਡੀ ਮੇਰੀ ਆ ਕਹਿੰਦੇ ਇਹ ਕਹਿਣਾ ਇਹ ਕਰੀ ਕਹਿਣਾ ਜ਼ਰੂਰ ਬੱਚੇ ਨੂੰ ਖੜਾਉਂਦਾ ਹੋਵੇ ਮੇਰਾ ਉਹ ਵੀ ਹੈਗੇ ਨੇ ਜਿਹਨਾਂ ਦੇ ਹੈ ਹੀ ਨਹੀਂ ਇਹ ਉਹਦੀ ਦਾਤ ਆ ਬਖਸ਼ਿਸ਼ ਆ ਪੰਜ ਪੰਜ ਵਿਆਹ ਵੀ ਲੋਕ ਕਰਾਉਂਦੇ ਨੇ ਨਹੀਂ ਹੁੰਦਾ ਇਹ ਦਾਤ ਆ ਉਹਦੀ ਕਹਿੰਦੇ ਮਾਨ ਨਾ ਕਰ ਲਈ ਇਹ ਕਹੀਂ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣਾ ਨਾ ਤੇ ਗਰਾਈ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਕਹਿਣਾ ਤੂੰ ਦਾਤਾ ਜੀ ਦਾ ਤਾਰ ਤੇਰਾ ਦਿੱਤਾ ਖਾਵਣਾ ਤੂੰ ਦਾਤਾ ਜੀ ਦਾ ਤਾਰ ਤੇਰਾ ਦਿੱਤਾ ਖਾਵਣਾ ਮਨ ਵਿੱਚ ਮਾਨ ਕਰ ਲਿਆ ਕਹਿੰਦੇ ਫਿਰ ਉਹ ਬਹੁਤਾ ਚਿਰ ਨਹੀਂ ਰਹਿੰਦੀਆਂ ਅਸੀਂ ਹੈ ਕੀ ਕਰਨ ਜੋਗੇ ਸਾਡੇ ਪੱਲੇ ਹੈ ਕੀ ਹੈ ਸਾਡੇ ਕੋਲ ਇਹ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਬੜੇ ਨੇ ਦੋ ਭਰਾ ਪੈਦਾ ਹੋਏ ਇੱਕ ਦੀ ਸ਼ਾਦੀ ਦੋਨਾਂ ਦਾ ਵਿਆਹ ਹੋ ਗਿਆ ਇੱਕ ਦਾ ਇੱਕ ਦੋ ਬੱਚੇ ਹੋਏ ਤੇ ਚੜ੍ਹਾਈ ਕਰ ਗਿਆ ਇੱਕ ਮਰ ਗਿਆ ਇੱਕ ਜਿੰਦਾ ਹੈ ਤੁਰਿਆ ਫਿਰਦਾ ਹੈ ਖੇਤੀ ਕਰਦਾ ਹੈ ਮਿਹਨਤ ਕੀਤੀ ਬੱਚੇ ਪਾਲੇ ਬੱਚੇ ਵਿਆਹੇ ਇੱਕ ਉਹ ਵੀ ਆ ਜਿਹੜਾ ਨਿੱਕੇ ਨਿੱਕਿਆਂ ਨੂੰ ਛੱਡ ਕੇ ਚਲੇ ਗਿਆ ਤੂੰ ਵੀ ਤੇ ਜਾ ਸਕਦਾ ਸੀ ਜੇ ਗਵਾਂਢੀ ਚਲੇ ਗਿਆ ਅਸੀਂ ਵੀ ਜਾ ਸਕਦੇ ਹਾਂ, ਇਹ ਉਹਦੀ ਬਖਸ਼ਿਸ਼। ਸਵਾਸ ਆ ਰਹੇ ਨੇ, ਆਮ ਕਰਕੇ ਕਹਿੰਦੇ ਹਾਂ ਸਵਾਸ ਲੈ ਰਿਹਾ। ਅਸੀਂ ਕੌਣ ਆ ਸਵਾਸ ਲੈਣ ਵਾਲੇ? ਸਾਡਾ ਹੈ ਹੀ ਕੀ ਇੱਥੇ? ਸਵਾਸ ਅਸੀਂ ਲੈ ਰਹੇ ਹਾਂ? ਨਹੀਂ, ਇਹ ਸਾਡੀ ਗਲਤ ਸੋਚ ਆ। ਸਵਾਸ ਲੈ ਨਹੀਂ ਰਹੇ। ਜੇ ਬੰਦਾ ਸਵਾਸ ਲੈ ਰਿਹਾ ਫਿਰ ਸਵਾਸ ਲੈਂਦੇ ਹੀ ਰਹੇ ਤੇ ਮਰੇ ਹੀ ਨਾ, ਫਿਰ ਮਰਦਾ ਕਿਉਂ ਹੈ? ਲਈ ਚੱਲ ਸਵਾਸ। ਇਹ ਸਵਾਸ ਲੈ ਨਹੀਂ ਰਿਹਾ, ਬੱਚਾ ਸਵਾਸ ਲੈ ਨਹੀਂ ਰਿਹਾ, ਬਾਪੂ ਸਵਾਸ ਲੈ ਨਹੀਂ ਰਿਹਾ, ਸਵਾਸ ਤੇ ਆ ਰਹੇ ਨੇ, ਆਪਣੇ ਆਪ ਆ ਰਹੇ ਨੇ, ਅਸੀਂ ਨਹੀਂ ਲੈ ਰਹੇ ਸਵਾਸ, ਸਵਾਸ ਤੇ ਆ ਰਹੇ ਨੇ। ਇੱਕ ਸਵਾਸ ਦਿੰਦਾ ਵਾਹਿਗੁਰੂ ਕਹਿ, ਨਹੀਂ ਕਿਹਾ ਉਹ ਇੱਕ ਹੋਰ ਸਵਾਸ ਦਿੰਦਾ, ਫਿਰ ਨਹੀਂ ਕਿਹਾ ਉਹ ਇੱਕ ਹੋਰ ਸਵਾਸ ਦਿੰਦਾ, ਫਿਰ ਨਹੀਂ ਕਿਹਾ ਇੱਕ ਹੋਰ ਦਿੰਦਾ। ਕਹਿੰਦੇ ਨੇ 24,000 ਸਵਾਸ 24 ਘੰਟਿਆਂ 'ਚ ਦਿੰਦਾ। ਕਹਿ ਵਾਹਿਗੁਰੂ ਕਹਿ, ਉਹ ਨਹੀਂ ਕਹਿੰਦਾ, ਉਹ ਕਹਿੰਦੇ ਰਾਮ ਕਹਿ, ਕ੍ਰਿਸ਼ਨ ਕਹਿ, ਅੱਲਾ ਖੁਦਾ ਕੁਛ ਕਹਿ, ਨਹੀਂ ਕਿਹਾ ਉਹ ਇੱਕ ਹੋਰ ਸਵਾਸ ਦਿੰਦਾ, ਫਿਰ ਨਹੀਂ ਕਿਹਾ ਹੋਰ ਮਿਲਦੇ ਨੇ। 24,000 ਸਵਾਸ ਰੋਜ਼ ਦਿੰਦਾ, ਮੰਗਦਾ ਵੀ ਕੁਛ ਨਹੀਂ ਆ। ਖੁਸ਼ ਹਸਨਾ
ਸ੍ਰੀ ਵਾਹਿਗੁਰੂ,
ਅਹਿਸਾਨ ਫਰਾਮੋਸ਼ ਹੈ ਇਨਸਾਨ, ਥੋੜਾ ਜਿਹਾ ਕਰ ਲੈਂਦਾ ਤੇ ਕਹਿੰਦਾ ਲੈ ਮੈਂ ਜੀ, ਮੇਰੇ ਬੱਚੇ ਮੇਰੀ ਕਦਰ ਹੀ ਨਹੀਂ ਕਰਦੇ, ਮੈਂ ਇਹਨਾਂ ਨੂੰ 10 ਕਿੱਲੇ ਜ਼ਮੀਨ ਬਣਾ ਕੇ ਦਿੱਤੀ ਆਪਣੀ ਜ਼ਿੰਦਗੀ 'ਚ। 10 ਕਿੱਲੇ ਕੀ ਨੇ ਇੱਕ ਸਵਾਸ ਦੇ ਬਦਲੇ? 10 ਕਿੱਲੇ ਵੇਚ ਕੇ ਇੱਕ ਸਵਾਸ ਲੈ ਕੇ ਵਿਖਾਓ ਮੁੱਲ। 100 ਕਿੱਲਾ ਕੀ ਹੈ ਇੱਕ ਸਵਾਸ ਦੇ ਬਦਲੇ? 1,000 ਕਿੱਲਾ ਕੀ ਹੈ ਇੱਕ ਸਵਾਸ ਦੇ ਬਦਲੇ? ਕਰੋੜਾਂ ਕਿੱਲੇ, ਸਾਰੀ ਦੁਨੀਆਂ ਦੀ ਜਾਇਦਾਦ, ਸਾਰੀ ਦੁਨੀਆਂ ਦਾ ਪੈਸਾ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ ਰੋਜ਼ ਦੇ ਰਿਹਾ।
ਸ੍ਰੀ ਅਕਾਲ।
24,000 ਦੇ ਰਿਹਾ ਰੋਜ਼। ਰੱਬ ਨੇ ਮੈਨੂੰ ਦਿੱਤਾ ਕੀ ਹੈ? ਕਈ ਕਹਿਣਗੇ ਲੈ ਮੈਂ ਬੜਾ ਗਰੀਬ ਹਾਂ, ਰੱਬ ਨੇ ਮੈਨੂੰ ਦਿੱਤਾ ਕੀ ਹੈ? ਇਹ ਕਿਤੇ ਛੋਟੀ ਦਾਤ ਹੈ ਜਿਹੜਾ ਤੁਰਿਆ ਫਿਰਦਾ? ਇਹ ਕਿਤੇ ਛੋਟੀ ਗੱਲ? ਕਿੱਡੀ ਵੱਡੀ ਬਖਸ਼ਿਸ਼ ਹੈ ਸਾਡੇ ਤੇ। ਗੁਰਦੁਆਰੇ ਜਾਂਦੇ ਹਾਂ ਅਸੀਂ, ਦੱਸੋ ਪਿਆਰੇ ਹੋ, ਲਾਂਭੇ ਹੀ ਲੈ ਕੇ ਜਾਂਦੇ ਹਾਂ ਸਰ, ਗਿਲੇ ਸ਼ਿਕਵੇ ਸ਼ਿਕਾਇਤਾਂ, ਲੜਾਈ ਕਰਨ ਜਾਂਦੇ ਹਾਂ ਰੱਬ ਨਾਲ। ਗੁਰਦੁਆਰੇ ਜਦੋਂ ਜਾਂਦੇ ਹਾਂ ਨਾ ਅਸੀਂ, ਸ਼ਰਧਾ ਘੱਟ ਆ, ਗਿਲੇ ਲੈ ਕੇ ਜਾਂਦੇ, ਆਹ ਨੀ ਕੀਤਾ, ਇੰਜ ਹੋਣਾ ਚਾਹੀਦਾ ਸੀ, ਆਹ ਕੇਸ ਚੱਲਦਾ ਹੈ ਮਾਫ਼ ਕਰ ਦਿਓ, ਮੇਰੇ ਲੱਤਾਂ ਦੁਖਦੀਆਂ ਨੇ, ਇਹ ਠੀਕ ਕਰੋ, ਮੇਰੇ ਮੁੰਡੇ ਨੂੰ ਨੌਕਰੀ ਮਿਲ ਜਾਏ, ਆਹ ਠੀਕ ਕਰ ਦਿਓ, ਆਹ ਠੀਕ ਕਰ ਦਿਓ। ਕਦੇ ਸ਼ੁਕਰਾਨਾ ਕਰਨ ਵੀ ਗਏ ਆ? ਮੱਥਾ ਟੇਕ ਕੇ ਆਖਿਓ ਵੀ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਪਹਿਲਾਂ ਹੀ ਦਿੱਤਾ ਬਥੇਰਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ੁਕਰਾਨਾ ਤੇ ਕੀਤਾ ਹੀ ਨੀ ਕਦੇ, ਅੱਜ ਤੇ ਕਹਿੰਦੇ ਆਹ ਦਾਤ ਦਿੱਤੀ ਆ ਹੁਣ ਹੋਰ ਦੇ, ਅੱਜ ਗੁਰਦੁਆਰੇ ਗਏ ਉਹ ਮਿਲ ਗਈ ਦਾਤ, ਫਿਰ ਹੁਣ ਹੋਰ ਦੇ, ਜਿਹੜੀ ਹੋਰ ਹੈ ਨਾ ਹੋਰ, ਇਹ ਕਦੇ ਮੁੱਕਣ ਵਾਲੀ ਨਹੀਂ। ਇੱਕ ਚੀਜ਼ ਪੁੱਤ ਮੰਗੋਗੇ ਕੱਲ ਨੂੰ ਫਿਰ ਨੂੰਹ ਚਾਹੀਦੀ ਆ, ਫਿਰ ਨੂੰਹ ਆਏਗੀ ਫਿਰ ਪੋਤਰਾ ਚਾਹੀਦਾ, ਪੋਤਰਾ ਆਏਗਾ ਫਿਰ ਹੋਰ, ਫਿਰ ਹੋਰ, ਫਿਰ ਹੋਰ, ਹੋਰ ਤੇ ਭਰਦਾ ਹੀ ਨਹੀਂ ਕਦੇ। ਕਹਿੰਦੇ ਹੋਰ ਸ਼ਬਦ ਉਹ ਆ ਜਿਹੜਾ ਕਦੇ ਭਰੇ ਨਾ, ਇਹ ਤੇ ਮੁੱਕਣੀ ਓ ਨਹੀਂ ਕਦੇ। ਤੇ ਜੇ ਅਸੀਂ ਮੰਗਾਂ ਹੀ ਮੰਗਦੇ ਰਹੇ ਤੇ ਉਹਦਾ ਧੰਨਵਾਦ ਕਦੋਂ ਕਰਾਂਗੇ? ਜਿਹੜਾ ਬੰਦਾ ਧੰਨਵਾਦ ਨਾ ਕਰੇ, ਸਾਥੋਂ ਕੁਝ ਲੈ ਜਾਏ ਤੇ ਸ਼ੁਕਰੀਆ ਵੀ ਨਾ ਕਰੇ, ਦੱਸੋ ਚੰਗਾ ਲੱਗਦਾ ਸਰ? ਜਿਹੜਾ ਸਾਥੋਂ ਕੁਝ ਲੈ ਜਾਏ ਤੇ ਸਾਡਾ ਧੰਨਵਾਦ ਕਰੇ ਹੀ ਨਾ। ਅਸੀਂ ਜਿੰਨਾ ਚਿਰ ਰੱਬ ਦਾ ਧੰਨਵਾਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਧਰਮੀ ਨਹੀਂ ਹੋ ਸਕਦੇ। ਧਰਮੀ ਉਹ ਆ ਜਿਹੜਾ ਸਦਾ ਉਹਦਾ ਧੰਨਵਾਦ ਕਰੇ। ਮਹਾਰਾਜ ਤੁਹਾਡੀਆਂ ਦਿੱਤੀਆਂ ਦਾਤਾਂ ਬਹੁਤ ਨੇ, ਬਹੁਤ ਕੁਛ ਆ। ਅੱਜ ਤੇ ਲੜਾਈ ਕਰਨੇ ਆ ਗੁਰਦੁਆਰੇ ਜਾ ਕੇ ਵੀ ਵਿਆਹ ਨਹੀਂ ਮਿਲਿਆ, ਉਹਨੂੰ ਆਹ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ, ਉਹਦੇ ਤੇ ਆਹ ਕਿਰਪਾ ਕਰਤੀ, ਮੇਰੇ ਤੇ ਕਿਉਂ ਨਹੀਂ ਹੋਈ। ਸੰਘਰਸ਼ ਹੈ, ਸਮਰਪਣ ਦਾ ਜੀਵਨ ਹੋਣਾ ਚਾਹੀਦਾ। ਦੋ ਤਰ੍ਹਾਂ ਦਾ ਜੀਵਨ ਆ, ਇੱਕ ਸਮਰਪਣ ਇੱਕ ਸੰਘਰਸ਼। ਸਾਡੀ ਜ਼ਿੰਦਗੀ ਤੇ ਸੰਘਰਸ਼ ਨਾਲ ਭਰੀ ਹੋਈ ਆ, ਸੰਘਰਸ਼ ਕਰਨੇ ਆ ਰੱਬ ਨਾਲ, ਇਸੇ ਕਰਕੇ ਤੇ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਸੰਘਰਸ਼ ਕਰਦਿਆਂ ਜਿਉਂਦੇ ਆ। ਜਿਹੜਾ ਸੰਘਰਸ਼ ਕਰਦਿਆਂ, ਸੰਘਰਸ਼ ਕੀ ਆ ਤੇ ਸਮਰਪਣ ਕੀ ਆ? ਸੰਘਰਸ਼ ਤੇ ਇਹ ਆ ਵੀ ਕੋਈ ਬੰਦਾ ਜਿੱਧਰੋਂ ਪਾਣੀ ਆ ਰਿਹਾ ਨਦੀ ਵਿੱਚ ਤੈਰੇ ਤੇ ਸਹੀ ਉੱਧਰ ਤੈਰੇ ਵੀ ਜਿੱਧਰੋਂ ਪਾਣੀ ਆ ਰਿਹਾ, ਉਹ ਕਹੇਗਾ ਨਦੀ ਮੇਰੇ ਨਾਲ ਲੜ ਰਹੀ ਹੈ, ਲੜ ਨਹੀਂ ਰਹੀ, ਤੂੰ ਸੰਘਰਸ਼ ਕਰ ਰਿਹਾ। ਰੱਬ ਲੜਦਾ ਨਹੀਂ ਤੇਰੇ ਨਾਲ, ਰੱਬ ਵੈਰੀ ਨਹੀਂ ਕਿਸੇ ਦਾ। ਅਸੀਂ ਕਹਿੰਦੇ ਟਰਾਲੀਆਂ ਤੇ ਲਿਖਿਆ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ, ਰੱਬ ਵੈਰੀ ਨਹੀਂ ਕਿਸੇ ਦਾ, ਸਾਡੇ ਐਬ ਸਾਡੇ ਵੈਰੀ ਨੇ। ਅਸੀਂ ਸੰਘਰਸ਼ ਕਰਨੇ, ਇਸੇ ਕਰਕੇ ਥੱਕ ਜਾਂਦੇ ਆ। ਯਾਦ ਰੱਖਿਓ ਪਿਆਰਿਓ, ਇੱਕ ਤੇ ਉਹ ਆ ਜਿੱਧਰ ਪਾਣੀ ਜਾ ਰਿਹਾ ਬਸ ਉਧਰ ਨੂੰ ਛੱਡ ਦਿਓ, ਆਪਣੇ ਸਰੀਰ ਨੂੰ ਆਪੇ ਹੀ ਜਾ ਰਿਹਾ, ਫਿਰ ਥਕਾਵਟ ਕਾਹਦੀ? ਕਦੇ ਵੇਖਿਆ ਬੁੱਢੇ ਪਸ਼ੂਆਂ ਨੂੰ ਵੇਖੋ, ਬੁੱਢੇ ਦਰਖਤਾਂ ਨੂੰ ਵੇਖੋ, ਬੁੱਢੇ ਤੇ ਹੋ ਗਏ ਮੁਰਝਾਉਂਦੇ ਨਹੀਂ, ਬੁੱਢੇ ਤੇ ਹੋ ਜਾਣਗੇ ਪਰ ਸਾਧ ਸਿੰਘ ਜੀ ਉਹਨਾਂ ਦੇ ਚਿਹਰਿਆਂ ਵੱਲ ਵੇਖੋ, ਪਸ਼ੂਆਂ ਨੂੰ ਵੇਖੋ, ਦਰਖਤਾਂ ਨੂੰ ਵੇਖੋ, ਦਰਖਤ ਜਿੰਨਾ ਬੁੱਢਾ ਹੋਈ ਜਾਏਗਾ ਉਹਦੀ ਸੁੰਦਰਤਾ ਉਦੋਂ ਵੱਧ ਵੱਧਦੀ ਜਾਂਦੀ ਹੈ ਤੇ ਬੰਦੇ ਦਾ ਕਿੰਨਾ ਬੁਰਾ ਹਾਲ ਹੋ ਜਾਂਦਾ, ਥੱਕ ਜਾਂਦਾ। ਬਜ਼ੁਰਗ ਬੰਦੇ ਵੱਲ ਵੇਖੋ ਤੇ ਜਵਾਨ ਵੱਲ ਵੇਖੋ ਕਿੰਨਾ ਫਰਕ ਹੈ। ਕਿਉਂ ਇਹ ਹਾਲ ਹੋ ਗਿਆ? ਕਿਉਂਕਿ ਲੜਦਾ ਰਿਹਾ, ਸੰਘਰਸ਼ ਕਰਦਾ ਰਿਹਾ ਸਾਰੀ ਜ਼ਿੰਦਗੀ। ਦਰਖਤ ਦੀ ਸੁੰਦਰਤਾ ਉਦੋਂ ਵੀ ਵੱਧ ਜਾਂਦੀ, ਦਰਖਤ ਪਹਿਲਾਂ ਨਾਲੋਂ ਕਿਤੇ ਸੋਹਣਾ ਲੱਗਦਾ। ਜਿਹੜਾ ਬੁੱਢਾ ਦਰਖਤ ਹੋਵੇ ਉਹਦੀ ਛਾਂ 'ਚ ਬਹਿਣ ਦਾ ਆਨੰਦ ਕੁਝ ਵੱਖਰਾ ਹੀ ਹੈ। ਧਿਆਨ ਦੇਣਾ, ਬੁੱਢਾ ਜਿਹੜਾ ਦਰਖਤ ਹੋਵੇ ਨਾ ਉਹਦੀ ਛਾਂ ਵਿੱਚ ਬਹਿਣ ਦਾ ਆਨੰਦ ਕੁਝ ਵੱਖਰਾ ਹੀ ਆ, ਉਹਦੀ ਸੁੰਦਰਤਾ ਵੱਧ ਜਾਂਦੀ ਆ। ਤੇ ਬੰਦਾ ਕਰੂਪ ਕਿਉਂ ਹੋ ਜਾਂਦਾ? ਬੰਦਾ ਜਿਉਂ ਜਿਉਂ ਬੁੱਢਾ ਹੋਈ ਜਾਂਦਾ ਕਰੂਪ ਹੋਈ ਜਾਂਦਾ। ਅਸੀਂ ਵੀ ਹੋਵਾਂਗੇ, ਮੇਰੇ ਬਜ਼ੁਰਗ ਗੁੱਸਾ ਨਾ ਕਰਨ, ਸਾਡਾ ਵੀ ਇਹ ਹਾਲ ਹੋਏਗਾ। ਜਿਹੜੇ ਅੱਜ ਜਵਾਨ ਨੇ ਉਹਨਾਂ ਨੇ ਬੁੱਢੇ ਹੋਣਾ ਹੈ, ਜਿਹੜੇ ਬੱਚੇ ਨੇ ਉਹਨਾਂ ਨੇ ਬੁੱਢੇ ਹੋਣਾ ਹੈ। ਉਹ ਜਿਉਂ ਜਿਉਂ ਬੁੱਢੇ ਹੋਈ ਜਾਣਗੇ ਕਰੂਪ ਹੋਵਾਂਗੇ ਅਸੀਂ, ਸਾਡਾ ਰੂਪ ਖਤਮ ਹੋ ਜਾਏਗਾ। ਅੱਜ ਰੂਪ ਹੈ, ਕੱਲ ਨੂੰ ਅਸੀਂ ਸਾਰਿਆਂ ਨੇ ਕਰੂਪ ਹੋ ਜਾਣਾ। ਕਿਉਂ ਹੋ ਜਾਵਾਂਗੇ ਕਰੂਪ? ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ? ਦਰਖਤ ਕਰੂਪ ਕਿਉਂ ਨਹੀਂ ਹੁੰਦੇ? ਜਾਨਵਰ ਕਰੂਪ ਕਿਉਂ ਨਹੀਂ ਹੁੰਦੇ? ਦਰਖਤ ਨੂੰ ਕਿਉਂ ਨਹੀਂ ਕਰੂਪ ਹੋ ਰਿਹਾ? ਕਿਉਂਕਿ ਦਰਖਤ ਉਹਦੇ ਨਾਲ ਸੰਘਰਸ਼ ਨਹੀਂ ਕਰਦਾ। ਜਿਹੜਾ ਬੰਦਾ ਲੜਦਾ ਉਹ ਤੇ ਅੱਕੇਗਾ, ਜਿਹੜਾ ਲੜੇਗਾ ਉਹ ਅੱਕੇਗਾ, ਜਿਹੜਾ ਸੰਘਰਸ਼ ਕਰੇਗਾ ਉਹ ਅੱਕੇਗਾ। ਦਰਖਤ ਦਰਖਤ ਗਰਮੀ ਹੈ ਕੋਈ ਗੱਲ ਨਹੀਂ, ਸਰਦੀ ਹੈ ਉਹ ਪੱਤੇ ਲਾ ਦਿੰਦਾ ਤਾਂ ਵੀ ਖੜਾ ਹੈ, ਉਹ ਫਿਰ ਪੱਤੇ ਆ ਜਾਂਦੇ ਨੇ ਫਿਰ ਵੀ ਖੜਾ। ਗਰਮੀ ਵੀ ਝੱਲਦਾ, ਸਰਦੀ ਵੀ ਝੱਲਦਾ, ਉਹ ਕਰੂਪ ਨਹੀਂ ਹੋਏਗਾ ਕਦੇ। ਉਹਦੀ ਰਜਾ ਵਿੱਚ, ਰਜਾ 'ਚ, ਭਾਣੇ 'ਚ ਰਹਿੰਦਾ। ਤੇ ਬੰਦਾ ਹਮੇਸ਼ਾ ਲੜਦਾ, ਬੰਦਾ ਹਮੇਸ਼ਾ ਝਗੜੇ ਕਰਦਾ, ਇਸੇ ਕਰਕੇ ਇਹਦਾ ਰੂਪ ਕਰੂਪ ਹੋ ਜਾਂਦਾ। ਖੁਸਤਨਾ ਤੇ ਜਿਹੜਾ ਉਹਦੀ ਰਜਾ ਵਿੱਚ ਰਵੇ, ਜਿਹੜਾ ਸਦੇ ਉਹਦਾ ਸਦਾ ਉਹਦੇ ਭਾਣੇ ਵਿੱਚ ਰਵੇ, ਉਹਦੀ ਰਜਾ ਵਿੱਚ ਚੱਲਦਾ ਹੋਵੇ, ਉਹ ਕਦੇ ਕਰੂਪ ਨਹੀਂ ਹੋਏਗਾ, ਅੱਕੇ ਗਈ ਨਹੀਂ ਕਦੇ। ਜਿੱਥੇ ਲੈ ਜਾਏਗਾ ਠੀਕ ਹੈ, ਜੋ ਉਹਨੂੰ ਭਾਰਿਆ ਠੀਕ ਹੈ। ਤੀਰਥਾਂ ਤੇ ਜਾਣ ਦਾ ਫਾਇਦਾ ਤਾਂ ਹੈ, ਅਸੀਂ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਤਾਂ ਫਾਇਦਾ, ਜੇ ਉਹਨੂੰ ਭਾ ਜਾਈਏ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਉਹ ਕਹਿੰਦੇ ਜੇ ਤੀਰਥਾਂ ਤੇ ਨਹਾਣਾ ਮੇਰਾ ਪ੍ਰਵਾਨ ਤਾਂ ਹੋਏਗਾ ਜੇ ਮੈਂ ਉਹਨੂੰ ਭਾ ਜਾਵਾਂ। ਤੀਰਥਾਂ ਤੇ ਨਹਾਉਣਾ ਮੇਰਾ ਤਾਂ ਪ੍ਰਵਾਨ ਹੈ ਜੇ ਮੈਂ ਉਹਨੂੰ ਚੰਗਾ ਲੱਗਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਮੈਂ ਉਹਨੂੰ ਪਾਇਆ ਹੀ ਨਾ ਤੇ ਫਿਰ ਮੇਰਾ ਤੀਰਥਾਂ ਤੇ ਨਹਾਉਣ ਦਾ ਵੀ ਕੀ ਫਾਇਦਾ, ਜੇ ਮੈਂ ਉਹਨੂੰ ਚੰਗਾ ਹੀ ਨਾ ਲੱਗਿਆ ਫਿਰ ਮੇਰਾ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ। ਉਹਦੇ ਭਾਣੇ ਵਿੱਚ ਚੱਲਣਾ ਸਿੱਖੀਏ। ਅਸੀਂ ਕਿੰਨੇ ਲਾਂਭੇ ਦਿੰਦੇ ਹਾਂ ਸਾਧ ਸੰਗਤ, ਜੇ ਰੱਬ ਨੇ ਪੁੱਤ ਦਿੱਤਾ ਪੋਤਰਾ ਨਾ ਦੇਵੇ, ਵੇਖੋ ਫਿਰ ਰੱਬ ਨੂੰ ਗਾਲਾਂ ਕੱਢਦੇ ਬੜੇ ਇਨਸਾਨ ਮਿਲ ਜਾਣਗੇ। ਜੇ ਉਹਨੇ 10 ਚੀਜ਼ਾਂ ਦਿੱਤੀਆਂ ਨੇ, ਇੱਕ ਚੀਜ਼ ਨਹੀਂ ਦਿੱਤੀ ਤੇ ਰੱਬ ਨੂੰ ਲਾਂਭੇ ਦੇ ਰਿਹਾ। 10 ਚੀਜ਼ਾਂ ਮਿਲੀਆਂ ਨੇ, ਇੱਕ ਨਹੀਂ ਮਿਲੀ, ਰੱਬ ਨੂੰ ਲਾਂਭੇ ਦੇ ਰਿਹਾ। ਤੇ ਮਹਾਰਾਜ ਕਹਿੰਦੇ ਨੇ ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ। ਉਹ ਕਹਿੰਦੇ 10 ਚੀਜ਼ਾਂ ਤੈਨੂੰ ਦਿੱਤੀਆਂ ਨੇ, ਜੇ ਇੱਕ ਨਹੀਂ ਦਿੱਤੀ ਤੇ ਅੱਜ ਰੱਬ ਨੂੰ ਲਾਂਭੇ ਦੇ ਰਿਹਾ। ਜਿਹੜੀਆਂ ਬਾਕੀ 10 ਦਿੱਤੀਆਂ ਨੇ, ਜੇ ਉਹ ਵੀ ਨਾ ਦੇਵੇ ਤੇ ਤੂੰ ਫਿਰ ਕੀ ਕਰ ਲਏਗਾ? ਜੇ ਪੋਤਰਾ ਨਹੀਂ ਮਿਲਿਆ, ਜੇ ਪੁੱਤ ਵੀ ਨਾ ਦਿੰਦਾ ਤੇ ਕੀ ਕਰ ਲੈਂਦਾ ਤੂੰ? ਜੇ ਤੈਨੂੰ ਹੱਥ ਪੈਰ ਨਾ ਮਿਲਦੇ ਫਿਰ ਕੀ ਕਰ ਲੈਂਦਾ? ਅੱਖਾਂ ਹੀ ਨਾ ਮਿਲਦੀਆਂ, ਇਹ ਉਹਦੀ ਦਾਤ ਆ। ਬੜਾ ਕੁਝ ਦਿੱਤਾ ਰੱਬ ਨੇ, ਸ਼ੁਕਰੀਆ ਕਰਨਾ ਸਿੱਖੀਏ। ਜਿਹੜਾ ਧੰਨਵਾਦ ਕਰਦਾ ਉਹ ਧਰਮੀ ਹੈ, ਜਿਹੜਾ ਰੱਬ ਦਾ ਸ਼ੁਕਰੀਆ ਕਰਦਾ ਉਹ ਧਰਮੀ ਹੈ, ਜਿਹੜਾ ਉਹਦੀ ਰਜਾ ਵਿੱਚ ਚੱਲਦਾ ਉਹ ਧਰਮੀ ਹੈ। ਅਸੀਂ ਗੁਰਦੁਆਰੇ ਜਾਣਾ, ਅਸੀਂ ਮਸਜਿਦ ਵਿੱਚ, ਜਿਹੜੇ ਮੁਸਲਮਾਨ ਨੇ ਮਸਜਿਦ ਵਿੱਚ ਜਾਣ, ਹਿੰਦੂ ਨੇ ਮੰਦਿਰ ਵਿੱਚ ਜਾਣ, ਸਿੱਖ ਹੈ ਗੁਰਦੁਆਰੇ ਜਾਵੇ, ਹੱਥ ਜੋੜ ਕੇ ਆਖੇ ਐ ਅਕਾਲ ਪੁਰਖ ਤੇਰਾ ਧੰਨਵਾਦ, ਤੂੰ ਮੈਨੂੰ ਬਹੁਤ ਕੁਛ ਦਿੱਤਾ ਹੈ। ਇਹ ਗੁਰਸਿੱਖੀ, ਇਹ ਅਸਲੀ ਸਿੱਖੀ ਹੈ, ਉਹਦੀ ਰਜਾ ਵਿੱਚ ਚੱਲਣਾ। ਸੋ ਸਿੱਖ ਸੱਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਕਹਿੰਦੇ ਮਹਾਰਾਜ ਕਹਿੰਦੇ ਨੇ ਜਿਹੜਾ ਉਹਦੇ ਭਾਣੇ ਵਿੱਚ ਚੱਲਦਾ ਉਹ ਮੇਰਾ ਮਿੱਤਰ ਹੈ, ਜਿਹੜਾ ਉਹਦੇ ਭਾਣੇ ਵਿੱਚ ਚੱਲਦਾ ਉਹ ਮੇਰਾ ਭਰਾ ਹੈ, ਜਿਹੜਾ ਉਹਦੇ ਭਾਣੇ ਵਿੱਚ ਚੱਲਦਾ ਉਹੀ ਸਿੱਖ ਹੈ, ਜਿਹੜਾ ਰਜਾ ਵਿੱਚ ਚੱਲਦਾ ਜਿਹੜਾ ਉਹਦੇ ਭਾਣੇ ਤੋਂ ਮੁਨਕਰ ਹੋ ਜਾਏ ਉਹਦੇ ਕੋਲ ਕਾਹਦੀ ਸਿੱਖੀ ਹੈ। ਬੜੇ ਲੋਕ ਨੇ ਗੁਰਦੁਆਰੇ ਜਾਣਗੇ, ਹੁਣ ਕਿਉਂ ਨਹੀਂ ਜਾਂਦਾ? ਕਹਿੰਦੇ ਕੀ ਕਰੀਏ ਜੀ, ਸਾਡਾ ਜਵਾਨ ਪੁੱਤ ਚੱਲਿਆ ਗਿਆ, ਗੁਰਦੁਆਰੇ ਨੇ ਸਾਨੂੰ ਦਿੱਤਾ ਹੀ ਕੀ ਹੈ, ਹੁਣ ਕੀ ਲੈਣਾ ਗੁਰਦੁਆਰੇ ਜਾ ਕੇ? ਨਹੀਂ, ਇਹ ਗੁਰਸਿੱਖੀ ਨਹੀਂ। ਗੁਰਸਿੱਖ ਤੇ ਸਦਾ ਭਾਣੇ ਵਿੱਚ ਜਿਉਂਦਾ, ਰਜਾ ਵਿੱਚ ਰਹਿਣਾ ਸਿੱਖੀਏ, ਉਹੀ ਸਿੱਖ ਹੈ ਜਿਹੜਾ ਉਹਦੇ ਭਾਣੇ ਵਿੱਚ ਚੱਲੇ। ਕੋਈ ਬੰਦਾ ਜਿੰਨਾ ਮਰਜ਼ੀ ਕਹੀ ਜਾ ਮੈਂ ਬੜਾ ਪ੍ਰੇਮ ਕਰਨਾ, ਮੇਰਾ ਬੜਾ ਪ੍ਰੇਮ ਹੈ ਰੱਬ ਨਾਲ, ਮੈਂ ਬੜਾ ਸਤਿਗੁਰਾਂ ਨਾਲ ਪ੍ਰੇਮ ਹੈ ਮੇਰਾ, ਪਰ ਪ੍ਰੇਮ ਦਾ ਪਤਾ ਤੇ ਦੁੱਖਾਂ ਵਿੱਚ ਲੱਗਣਾ ਵੀ ਕਿੰਨਾ ਕੁ ਪ੍ਰੇਮ ਹੈ, ਤੇ ਦੁੱਖ ਤੇ ਆਉਂਦੇ ਰਹਿਣਗੇ। ਕੱਲ ਵੀ ਅਰਜ਼ ਕੀਤੀ ਸੀ, ਇਹ ਕਹਿਣਾ ਵੀ ਮੈਨੂੰ ਦੁੱਖ ਨਾ ਦੇ ਇਹ ਸਿੱਖੀ ਨਹੀਂ, ਇਹ ਨਹੀਂ ਕਹਿਣਾ ਵੀ ਮੈਨੂੰ ਦੁੱਖ ਨਾ ਦੇ, ਮੈਨੂੰ ਸੱਚੇ ਪਾਤਸ਼ਾਹ ਸੁੱਖ ਹੀ ਸੁੱਖ ਦੇ, ਇਹ ਕਾਹਦੀ ਸਿੱਖੀ ਆ? ਸਿੱਖੋ ਆ ਜਿਹੜਾ ਕਹੇ ਭਾਵੇਂ ਦੇ ਦੋ ਦੁੱਖ ਤੇ ਭਾਵੇਂ ਦੇ ਸੁੱਖ, ਇਹ ਆ ਤੇਰੀ ਮਰਜ਼ੀ, ਸੁੱਖ ਦੇ ਤੇਰੀ ਯਾਦ ਮੇਰੇ ਕੋਲ ਹੋਵੇ, ਦੁੱਖ ਦੇ ਤੇ ਤਾਂ ਵੀ ਤੂੰ ਮੇਰੇ ਕੋਲ ਹੋਵੇ, ਇਹ ਆ ਸਿੱਖੀ। ਦੁੱਖ ਨਾ ਆਵੇ ਘਬਰਾਉਣਾ ਨਹੀਂ, ਦੁੱਖਾਂ ਦੁੱਖ ਆਵੇ ਦੁੱਖ ਨੂੰ ਝੱਲਣ ਦੀ ਤਾਕਤ ਵੀ ਦਿਓ ਸੱਚੇ ਪਾਤਸ਼ਾਹ, ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਦਿਓ। ਭਾਈ ਵਸਾਵਾ ਛੇਵੇਂ ਪਾਤਸ਼ਾਹ ਵੇਲੇ ਦਾ ਬਚਨ ਹੈ, ਸਤਿਗੁਰਾਂ ਨੇ ਆਖਿਆ ਕਹਿੰਦੇ ਜਾਓ ਉਹਨੂੰ ਆਖੋ ਨਾਲ ਜਾਏਗਾ, ਲੱਕੜਾਂ ਲੈ ਕੇ ਆਉਣੀਆਂ ਨੇ, ਘੋੜੇ ਖਰੀਦ ਕੇ ਲਿਆਉਣੇ ਨੇ ਵਾਹਿਗੁਰੂ ਘੋੜੇ, ਸਿੰਘੋ ਜਾਓ ਵਸਾਵੇ ਨੂੰ ਨਾਲ ਲੈ ਜਿਓ। ਕਹਿੰਦੇ ਜੀ ਠੀਕ ਆ, ਧਿਆਨ ਦੇਣਾ ਭਾਈ ਵਸਾਵੇ ਨੂੰ ਕਹਿੰਦੇ ਤੈਨੂੰ ਸਤਿਗੁਰਾਂ ਦਾ ਹੁਕਮਨਾਮਾ ਵੀ ਚੱਲ ਘੋੜੇ ਖਰੀਦਣ ਜਾਣਾ। ਭਾਈ ਵਸਾਵਾ ਨਾਲ ਤੁਰ ਪਿਆ, ਮੁੰਡਾ ਸੀ ਢਿੱਲਾ, ਉਹਦਾ ਇੱਕੋ ਇੱਕ ਪੁੱਤਰ ਬਿਮਾਰ ਸੀ, ਤੇ ਥੋੜੀ ਦੂਰ ਗਏ, ਬੱਚਾ ਬਹੁਤਾ ਬਿਮਾਰ ਹੋ ਗਿਆ, ਜਾ ਕੇ ਵਸਾਵੇ ਨੂੰ ਸੁਨੇਹਾ ਦਿੱਤਾ, ਕਹਿੰਦੇ ਵਸਾਵੇ ਉਹ ਤੂੰ ਨਾ ਜਾ ਘੋੜੇ ਖਰੀਦਣ ਵਾਸਤੇ, ਮੁੰਡਾ ਬਹੁਤਾ ਬਿਮਾਰ ਹੈ ਤੇਰਾ। ਉਹ ਕਹਿੰਦਾ ਨਹੀਂ, ਸਤਿਗੁਰਾਂ ਦਾ ਹੁਕਮ ਆਇਆ, ਹੁਕਮ ਮੇਰੇ ਵਾਸਤੇ ਪਹਿਲਾਂ ਤੇ ਬੱਚੇ ਪਿੱਛੋਂ, ਹੁਕਮ ਪਹਿਲਾਂ। ਥੋੜੀ ਧਿਆਨ ਦੇਣਾ, ਥੋੜੀ ਹੋਰ ਗਏ ਅੱਗੇ, ਇੱਕ ਰਾਤ ਲੰਘ ਗਈ, ਉਹ ਫਿਰ ਪਿੱਛੋਂ ਬੰਦੇ ਗਏ, ਕਹਿੰਦੇ ਵਸਾਵਿਆ ਤੇਰਾ ਮੁੰਡਾ ਮਰਨ ਕਿਨਾਰੇ ਪਿਆ, ਆ ਜਾ ਆ ਜਾ। ਉਹ ਕਹਿੰਦਾ ਨਹੀਂ ਮਹਾਰਾਜ ਦਾ ਹੁਕਮ ਵੱਡਾ, ਮੈਂ ਪਹਿਲਾਂ ਜਾਣਾ। ਤੀਜਾ ਦਿਨ ਹੋਇਆ, ਸੁਨੇਹਾ ਮਿਲ ਗਿਆ, ਕਹਿੰਦੇ ਵਸਾਵਿਆ ਮੁੰਡਾ ਤੇਰਾ ਮਰ ਗਿਆ, ਮੁੰਡਾ ਨਹੀਂ ਬਚਿਆ ਤੇਰਾ। ਤੇ ਭਾਈ ਵਸਾਵਾ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ, ਗਿਆ ਮੁੜ ਕੇ ਨਹੀਂ ਆਉਣਾ, ਜਾਓ ਪਿੰਡ ਵਾਲਿਓ, ਘਰ ਵਾਲੀ ਮੇਰੀ ਉੱਥੇ ਹੀ ਹੈ, ਤੇ ਇਹਨੂੰ ਲੱਕੜਾਂ ਤੇ ਪਾ ਦਿਓ, ਸੰਸਕਾਰ ਕਰ ਦਿਓ, ਮੈਂ ਨਹੀਂ ਆ ਸਕਦਾ, ਮੇਰੇ ਵਾਸਤੇ ਗੁਰੂ ਦਾ ਹੁਕਮ ਵੱਡਾ। ਇਹ ਤੇ ਜਿਹੜਾ ਹੋਣਾ ਸੀ ਹੋ ਗਿਆ, ਮੇਰੇ ਨਾਲ ਉਹਨੇ ਆ ਜਾਣਾ, ਮੇਰੇ ਆਉਣ ਨਾਲ ਉਹਨੇ ਆ ਜਾਣਾ, ਜੋ ਉਹਨੂੰ ਪਾਉਂਦਾ ਠੀਕ ਆ, ਜੋ ਤੁਧ ਭਾਵ ਹੈ। ਜਪਜੀ ਸਾਹਿਬ ਜੇ ਪੜ੍ਹਦੇ ਹਾਂ ਤੇ ਰੋਜ਼ ਕਹਿਣਾ ਵੀ ਆ, ਜੇ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਕਦੇ ਇਹੋ ਜਿਹਾ ਸਮਾਂ ਆ ਜੇ ਕਸਵੱਟੀ ਪੈ ਜਾਏ ਤੇ ਘਬਰਾਉਣਾ ਨਹੀਂ, ਸੱਚੇ ਪਾਤਸ਼ਾਹ ਕੋਈ ਗੱਲ ਨਹੀਂ, ਤੇਰੀ ਮੌਜ ਆ, ਉਹ ਤੇ ਪਰਖਾਂ ਕਰ ਕਰ ਵੇਖਦਾ ਹੈ। ਜੇ ਸਾਧ ਸੰਤ ਸੋਨੇ ਨੂੰ ਕੁਠਾਲੀ ਵਿੱਚ ਪਾਇਆ ਹੀ ਨਾ ਜਾਏ, ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਕਿਵੇਂ ਬਣੇਗਾ? ਜੇ ਲੱਕੜੀ ਨੂੰ ਆਰੇ ਥੱਲੇ ਲਿਜਾਇਆ ਹੀ ਨਾ ਜਾਏ, ਉਹ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਫਰਨੀਚਰ ਕਿਵੇਂ ਬਣੇਗੀ? ਕਿਵੇਂ ਉਹਦੇ ਦਰਵਾਜ਼ੇ ਤਾਕੀਆਂ ਲੱਗ ਜਾਣਗੀਆਂ? ਕਿਵੇਂ ਟੇਬਲ ਕੁਰਸੀਆਂ ਬਣਨਗੇ? ਜੇ ਲੱਕੜੀ ਕਹੇ ਮੈਂ ਨਹੀਂ ਜਾਣਾ ਆਰੇ ਥੱਲੇ, ਜੇ ਕਸਵੱਟੀ ਜੇ ਕੁਠਾਲੀ 'ਚ ਸੋਨਾ ਪਏਗਾ ਹੀ ਨਹੀਂ, ਤੇ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਕਿਵੇਂ ਬਣੇਗਾ? ਕੁਠਾਲੀ 'ਚ ਪਾਇਆ ਢਾਲਿਆ ਤੇ ਤਾਂ ਹੀ ਗਹਿਣੇ ਬਣੇ, ਜੇ ਗੁਰਸਿੱਖ ਦੁੱਖਾਂ ਵਿੱਚੋਂ ਲੰਘ ਕੇ ਨਹੀਂ ਆਏਗਾ ਤੇ ਸਿੱਖ ਬਣੇਗਾ ਕਿਵੇਂ?
ਸਤਿ ਸ੍ਰੀ ਅਕਾਲ।
ਇਹ ਤੇ ਪਰਖ ਆ, ਇਹ ਤੇ ਇਮਤਿਹਾਨ ਹੈ, ਡਰਨਾ ਨਹੀਂ ਕਦੇ, ਘਬਰਾਉਣਾ ਨਹੀਂ। ਜਿਹੜੀ ਲੱਕੜੀ ਆਰੇ ਥੱਲੇ ਜਾਣ ਤੋਂ ਡਰੇ ਉਹਦਾ ਨਹੀਂ ਕੁਛ ਬਣ ਸਕਦਾ, ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਜਿਹੜਾ ਸੋਨਾ ਕੁਠਾਲੀ ਵਿੱਚ ਪੈਣ ਤੋਂ ਡਰੇ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣ ਸਕਦਾ। ਜਿਹੜਾ ਕੱਪੜਾ ਟੇਲਰ ਦੀ ਕੈਂਚੀ ਤੋਂ ਡਰੇ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣ ਸਕਦਾ। ਇਸ ਤਰ੍ਹਾਂ ਜਿਹੜਾ ਗੁਰਸਿੱਖ ਦੁੱਖਾਂ ਤੋਂ ਡਰੇ, ਘਬਰਾਵੇ, ਕਸਵੱਟੀਆਂ ਤੋਂ ਡਰੇ, ਉਹ ਵੀ ਕਦੇ ਪੰਥ ਦਾ ਸ਼ਿੰਗਾਰ ਨਹੀਂ ਬਣ ਸਕਦਾ।